ਫੌਜਾਂ ਦੇ ਵਿੱਚ ਜਾਦੂ ਚਲਾ। ਰਾਜਾ ਧਿਆਨ ਸਿੰਘ ਨੇ ਸਿੱਖ ਫੌਜਾਂ ਤੇ ਪੈਂਚਾਂ ਅੱਗੇ ਆਮ ਕਹਿਣਾ ਸ਼ੁਰੂ ਕਰ ਦਿੱਤਾ ਤੇ ਖਾਲਸਾ ਜੀ ਬਸ ਪੁੱਠੇ ਦੇਣ ਆ ਗਏ ਸਿੱਖ ਰਾਜ ਦੇ। ਸਰਦਾਰ ਚੇਤ ਸਿੰਘ ਅੰਦਰੋਂ ਅੰਗਰੇਜ਼ਾਂ ਨਾਲ ਮਿਲ ਗਏ ਤੇ ਮਹਾਰਾਜਾ ਖੜਗ ਸਿੰਘ ਮੰਨ ਗਿਆ ਕਿ ਪੰਜਾਬ ਨੂੰ ਅੰਗਰੇਜ਼ਾਂ ਕੋਲ ਗਹਿਣੇ ਰੱਖ ਦੇਣਾ। ਬਸ ਥੋੜੇ ਦਿਨਾਂ ਤੀਕਰ ਇੱਥੇ ਗੋਰੀਆਂ ਫੌਜਾਂ ਆ ਜਾਣਗੀਆਂ, ਸਿੱਖ ਫੌਜਾਂ ਨੂੰ ਕੱਢ ਦਿੱਤਾ ਜਾਏਗਾ, ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਏਗਾ। 6 ਆਨੇ ਆਪਣੇ ਖਰਚਾ ਵਜੋਂ ਅੰਗਰੇਜ਼ ਲੈਣਗੇ, 10 ਆਨੇ ਰੁਪਏ ਚੋਂ ਮਹਾਰਾਜੇ ਨੂੰ ਪੈਨਸ਼ਨ ਦਿੱਤੀ ਜਾਏਗੀ। ਬਸ ਸਮਝ ਲਓ ਹੁਣ ਪੰਜਾਬ ਗੁਲਾਮ ਹੋ ਗਿਆ। ਉਹ ਸਿੱਖ ਫੌਜਾਂ ਉੱਤੇ ਧਿਆਨ ਸਿੰਘ ਡੋਗਰੇ ਦਾ ਜਾਦੂ ਚੱਲ ਗਿਆ। ਦੂਸਰੇ ਪਾਸੇ ਸਰਦਾਰ ਗੁਲਾਬ ਸਿੰਘ ਪਿਸ਼ਾਵਰ ਜਾ ਪਹੁੰਚਾ। ਗਵਰਨਰ ਨਿਹਾਲ ਸਿੰਘ ਨੇ ਆਇਆਂ ਦਾ ਆਦਰ ਕੀਤਾ, ਸਤਿਕਾਰ ਕੀਤਾ, ਪ੍ਰਸ਼ਾਦ ਛਕਿਆ। ਜਦੋਂ ਰਾਤ ਮਿਲ ਬੈਠੇ, ਹਉਕਾ ਭਰ ਕੇ ਰਾਜਾ ਗੁਲਾਬ ਸਿੰਘ ਕਹਿਣ ਲੱਗਾ, ਕਮਰ ਸਾਹ, ਤੁਹਾਡੇ ਵੱਡਿਆਂ ਵਡੇਰਿਆਂ ਨੇ ਖੂਨ ਡੋਲ ਕੇ ਰਾਜ ਕਾਇਮ ਕੀਤਾ ਸੀ, ਪਰ ਦਿਨ ਮਾੜੇ ਆ ਗਏ। ਮੋਟੇ ਮੋਟੇ ਹੰਝੂ ਉਸਦੀ ਚਿੱਟੀ ਦਾੜੀ ਉੱਤੇ ਕਿਰ ਰਹੇ ਸੀ। ਕੋਈ ਕੋਈ ਬੰਦੇ ਬੜਾ ਡਰਾਮਾ ਕਰਦੇ ਨਾ, ਝੂਠ ਦਾ ਸੱਚ ਬਣਾ ਦਿੰਦੇ ਨੇ। ਕਮਰ ਸਾਹਿਬ ਕਹਿਣ ਲੱਗੇ, ਰਾਜਾ ਜੀ ਕੋ ਖਾਸ ਗੱਲ ਹੈ? ਕਮਰ ਸਾਹਿਬ ਕੀ ਦੱਸਾਂ, ਜ਼ਬਾਨ ਛੋਟੀ ਹੈ, ਗੱਲ ਬਹੁਤੀ ਵੱਡੀ। ਰਾਜਾ ਸਾਹਿਬ ਇੱਕ ਗੱਲ ਹੋ ਕੇ ਦੱਸੋ, ਦੇਸ਼ ਦੀ ਆਜ਼ਾਦੀ ਲਈ ਮੈਂ ਸਭ ਕੁਝ ਕਰਨ ਵਾਸਤੇ ਤਿਆਰ ਹਾਂ। ਗੁਲਾਬ ਸਿੰਘ ਕਹਿਣ ਲੱਗਾ, ਤਾਂ ਫਿਰ ਪੰਜਾਬ ਦਾ ਤਖ਼ਤ 6 ਪੰਜਾਬ ਦੇ ਯੋਗ ਪੋਤਰੇ ਨੂੰ ਆਪ ਸੰਭਾਲਣਾ ਪਵੇਗਾ। ਉਹਨੇ ਆਖਿਆ, ਬਹੁਤੀ ਵਿਆਖਿਆ ਦੀ ਲੋੜ ਨੀ, ਗੱਲ ਦੱਸਿਆ ਤੁਸੀਂ, ਗੱਲ ਕੀ ਹੈ? ਕਮਰ ਸਾਹਿਬ ਚੇਤ ਸਿੰਘ ਦੀ ਖੋਟੀ ਮਤ ਸਦਕਾ ਮਹਾਰਾਜਾ ਖੜਗ ਸਿੰਘ ਪੰਜਾਬ ਨੂੰ ਅੰਗਰੇਜ਼ਾਂ ਕੋਲ ਦੇਣਾ ਚਾਹੁੰਦੇ ਨੇ, ਪੰਜਾਬ ਨੂੰ ਗੁਲਾਮ ਬਣਾ ਦੇਣਾ ਚਾਹੁੰਦੇ ਨੇ, ਔਰ ਪੱਕੇ ਸਬੂਤ ਮਿਲ ਗਏ। ਜਵਾਨੀ ਵਿੱਚ ਜੋਸ਼ ਹੁੰਦਾ ਕਿ ਹੋਸ਼ ਨਹੀਂ ਹੁੰਦੀ। ਕਮਰ ਨਾ ਨਿਹਾਲ ਸਿੰਘ ਜਵਾਨ ਸੀ, ਕਹਿਣ ਲੱਗਾ ਇਹ ਕਦੇ ਨੀ ਹੋ ਸਕੇਗਾ। ਗੁਲਾਬ ਸਿੰਘ ਨੇ ਕਿਹਾ, ਤਾਂ ਪੰਜਾਬ ਦਾ ਤਖ਼ਤ ਤੁਹਾਨੂੰ ਸੰਭਾਲਣਾ ਪਵੇਗਾ। ਉਸੇ ਵੇਲੇ ਗੁਲਾਬ ਸਿੰਘ ਦੇ ਨਾਲ ਕਵਰ ਨੇ ਨਿਹਾਲ ਸਿੰਘ ਤਿਆਰ ਹੋ ਗਿਆ, ਲਾਹੌਰ ਆ ਗਏ। ਕਹਿੰਦੇ ਨੇ ਸਰਦਾਰ ਚੇਤ ਸਿੰਘ ਦਾ ਸੁਭਾਅ ਦਾ ਇੰਨਾ ਕਾਲਾ ਸੀ, ਇੱਕ ਦਿਨ ਦਰਬਾਰ ਦੇ ਵਿੱਚ ਹੀ ਬੜੇ ਗੁੱਸੇ ਵਿੱਚ ਆ ਕੇ ਉਹਨੇ ਕਹਿ ਦਿੱਤਾ, ਧਿਆਨ ਸਿੰਘ ਵੇਖੀ 8 ਦਿਨਾਂ ਦੇ ਅੰਦਰ ਅੰਦਰ ਕੀ ਹੁੰਦਾ। ਧਿਆਨ ਸਿੰਘ ਨੇ ਦਿਲ ਵਿੱਚ ਆਖਿਆ, ਬੱਚੂ ਤੇਰੇ ਤਾਂ ਫਿਰ 8 ਦਿਨ ਆਉਣੇ ਨੇ ਕਿ ਨਹੀਂ, ਮੈਂ ਪਹਿਲਾਂ ਹੀ ਤੇਰੀ ਸੇਵਾ ਜਾਵਾਂਗਾ। ਉਹਨੇ ਉਸੇ ਵੇਲੇ ਜਦੋਂ ਰਾਜਾ ਗੁਲਾਬ ਸਿੰਘ ਦੇ ਕਵਰ ਨਾਲ ਨਿਹਾਲ ਸਿੰਘ ਆਏ, ਇੱਕ ਗੁਪਤ ਮੀਟਿੰਗ ਕੀਤੀ, ਗੁਪਤ ਸਭਾ ਬੁਲਾਈ। ਉਹਦੇ ਵਿੱਚ ਕਵਰ ਨਾਲ ਨਿਹਾਲ ਸਿੰਘ, ਮਹਾਰਾਣੀ ਚੰਦ ਕੌਰ, 4 ਸਰਦਾਰ ਸਿੰਘਾਂ ਵਾਲੀ ਜੇ, ਇਹ ਮਹਾਰਾਜਾ ਰਣਜੀਤ ਸਿੰਘ ਦੇ ਚਾਚੇ ਤਾਏ ਦੇ ਪੁੱਤ ਭਰਾ ਸੀ, ਸਰਦਾਰ ਅਤਰ ਸਿੰਘ, ਸਰਦਾਰ ਲਹਿਣਾ ਸਿੰਘ, ਸਰਦਾਰ ਕੇਰ ਸਿੰਘ, ਸਰਦਾਰ ਅਜੀਤ ਸਿੰਘ, ਔਰ ਰਾਜਾ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਤੇ ਹੀਰਾ ਸਿੰਘ, 4 ਡੋਗਰੇ ਤੇ 4 ਸਰਦਾਰ ਸਿੰਘਾਂ ਵਾਲੇ, 8 ਤੇ 9 ਕੌਰ ਨਾਲ ਨਿਹਾਲ ਸਿੰਘ ਤੇ 10 ਮਹਾਰਾਣੀ ਚੰਦ ਕੌਰਾਂ। ਇਸ ਤੋਂ ਇਲਾਵਾ ਅੰਗਰੇਜ਼ ਗਾਰਡਨਰ ਸ਼ਾਮਲ ਹੋਇਆ, ਰਾਓ ਕੇਸਰੀ ਸਿੰਘ, ਸਰਦਾਰ ਲਾਲ ਸਿੰਘ ਤੇ ਕੁਝ ਹੋਰ ਸਰਦਾਰ, ਤਕਰੀਬਨ 15-20 ਸਰਦਾਰਾਂ ਦੀ ਇਹ ਗੁਪਤ ਮੀਟਿੰਗ ਹੋਈ। ਉਹਦੇ ਵਿੱਚ ਰਾਜਾ ਧਿਆਨ ਸਿੰਘ ਨੇ 2 ਜਾਲੀ ਖੱਤ ਵਿਖਾਏ, ਉਹ ਚਿੱਠੀਆਂ ਆਪ ਦੀ ਜਾਲੀ ਬਣਾਈਆਂ ਤੇ ਮਹਾਰਾਜੇ ਦੀਆਂ ਮੋਹਰਾਂ ਲਾਤੀਆਂ। ਇੱਕ ਚਿੱਠੀ ਚੇਤ ਸਿੰਘ ਵੱਲੋਂ, ਇੱਕ ਮਹਾਰਾਜੇ ਖੜਗ ਸਿੰਘ ਵੱਲੋਂ ਅੰਗਰੇਜ਼ਾਂ ਨੂੰ ਲਿਖੀ ਹੋਈ ਸੀ ਕਿ ਅਸੀਂ ਪੰਜਾਬ ਦੇਣ ਵਾਸਤੇ ਤਿਆਰ ਹਾਂ, 10 ਆਨੇ ਸਾਡੇ, 6 ਆਨੇ ਤੁਹਾਡੇ, ਇੱਥੇ ਗੋਰੀਆਂ ਫੌਜਾਂ ਆ ਜਾਣਗੀਆਂ, ਪੰਜਾਬ ਉੱਤੇ ਅੰਗਰੇਜ਼ ਦਾ ਕਬਜ਼ਾ ਹੋ ਜਾਏਗਾ। ਇਹ ਜਾਲੀ ਝੂਠੀਆਂ ਚਿੱਠੀਆਂ ਵੇਖ ਕੇ ਜੋ ਕਈ ਭੜਕ ਉੱਠੇ, ਉਹਨੇ ਆਖਿਆ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ, ਅੰਗਰੇਜ਼ ਦੇ ਨਾਮ ਤੋਂ ਵੈਸੇ ਸਾਰਾ ਪੰਜਾਬ ਚਿੜਦਾ ਸੀ ਉਹਨਾਂ ਦਿਨਾਂ ਚ। ਰਾਜਾ ਧਿਆਨ ਸਿੰਘ ਨੇ ਕਿਹਾ, ਬਹੁਤੇ ਦਿਨ ਉਡੀਕਣ ਦੀ ਲੋੜ ਨਹੀਂ, ਮੇਰਾ ਵਿਚਾਰ ਇਹ ਆ ਕਿ ਪੰਜਾਬ ਦੇ ਦੁਸ਼ਮਣ ਸਰਦਾਰ ਚੇਤ ਸਿੰਘ ਨੂੰ ਪੰਜਾਬ ਦੀ ਆਜ਼ਾਦੀ ਤੋਂ ਕੁਰਬਾਨ ਕਰ ਦਿੱਤਾ ਜਾਏ, ਮਹਾਰਾਜਾ ਖੜਗ ਸਿੰਘ ਨੂੰ ਤਖ਼ਤ ਤੋਂ ਲਾ ਕੇ ਜੇਲ੍ਹ ਵਿੱਚ ਪਾ ਦਿੱਤਾ ਜਾਏ, ਪੰਜਾਬ ਦਾ ਮਹਾਰਾਜਾ ਕਵਰਨਾ ਨਿਹਾਲ ਸਿੰਘ ਬਣੇ। ਸੰਧਾਂ ਵਾਲੀਏ ਸਰਦਾਰਾਂ ਨੇ ਮੁਖਾਲਫਤ ਕੀਤੀ ਕਿ ਇਹ ਗੱਲ ਨਹੀਂ ਚਾਹੀਦੀ। ਧਿਆਨ ਸਿੰਘ ਕਹਿੰਦਾ, ਜੇ ਮੇਰੇ ਮਨ ਚ ਬੇਈਮਾਨੀ ਹੋਵੇ ਤੇ ਮੈਂ ਪੰਜਾਬ ਦੇ ਤਖ਼ਤ ਤੇ ਕਵਰਨਾ ਨਿਹਾਲ ਸਿੰਘ ਨੂੰ ਕਿਉਂ ਬਿਠਾਵਾਂ। ਉਹਨਾਂ ਤੇ ਵੀ ਇਹ ਮੋਹਣੀ ਮੰਤਰ ਚੱਲ ਗਿਆ, ਪ੍ਰੋਗਰਾਮ ਬਣ ਗਿਆ। ਲਓ ਜੀ, 8 ਅਕਤੂਬਰ ਮੰਗਲਵਾਰ ਤਾਰੀਖ ਮੁਕਰਰ ਕਰ ਦਿੱਤੀ ਗਈ। 13-14 ਜਣੇ ਅੱਧੀ ਰਾਤ ਦੇ ਵੇਲੇ ਸ਼ਾਹੀ ਮਹਿਲਾਂ ਨੂੰ ਹੋ ਤੁਰੇ। ਅੱਗੇ 2 ਪੂਰਬੀਏ ਸਿਪਾਹੀ ਪਹਿਰਾ ਦੇ ਰਹੇ ਸੀ, ਉਹਨਾਂ ਵੇਖ ਕੇ ਆਖਿਆ, ਕੌਣ ਹੈ? ਅੱਗੋਂ ਗੋਲੀ ਨਾਲ ਜਵਾਬ ਦਿੱਤਾ ਗਿਆ, ਭਾਵ ਉਡਾ ਦਿੱਤੇ ਗਏ। ਇੱਕ ਸਿਆਸਤਦਾਨ ਦੀਆਂ ਨਜ਼ਰਾਂ ਵਿੱਚ 2 ਮਾਮੂਲੀ ਨੌਕਰਾਂ ਦੀ ਕੀ ਕੀਮਤ ਹੋ ਸਕਦੀ ਹੈ? ਅੱਗੇ ਗਏ, महाराजा फरक सिंह का गढ़वाई मिलिया। ओ वेख के दसन लगा कि मैं खबर देवा, ओनू गोली मार के उड़ा दिता। महाराजा खड़क सिंह के कोल पहुंच गए। सरदार चेत सिंह जाके घोड़े विच लुक गया, घोड़े विचों कढ़ के लिया के ध्यान सिंह कहन लगा, सरदार चेत सिंह जी तुहाडे आखे हुए 8 दिन नहीं आए और मैं तुहाडी सेवा च हाजिर हो गया हाँ। महाराजा खड़क सिंह के सामने उसनू कतल कर दिता गया। बस ये पहला कतल सी जेड़ा सिख दरबार विच होया, इन्हें बाकियां वास्ते रस्ता खोल दिता। महाराजा खड़क सिंह भी डोगरे ते खत्म करना चाहते सी, पर कोल चूके कवरना निहाल सिंह ते महाराणी चंद कौर सी, सोने दियां जंजीरां च जकड़ के शाही हवेली विच महाराजा खड़क सिंह कैद कर लिया गया। उन्हें बेचारे ने सिर्फ 3 महीने ते 11 दिन राज कीता। राजा ध्यान सिंह की कैद विच नजर बंद हो गया। पंजाब दे तख्त उत्ते कवरना निहाल सिंह बैठ गया। राजा ध्यान सिंह ने शाही हकीम दे नाल मिलके महाराजा खड़क सिंह नूं जहर देनी शुरू कर दिती। रस कपूर ते कस्करी इहो जिहियां जहरां दित्तियां के सहजे सहजे महाराजा खड़क सिंह बीमार हुंदा गया। 3 महीने 11 दिन राज करके 1 साल 28 दिन कैद रह के 5 नवंबर 1840 ईस्वी वाले दिन महाराजा खड़क सिंह स्वर्गवास हो गया। तो इधर एदी चिहा भी प्यो दे कोल ही तैयार कीती गई। एदे नाल 13 राणियां सती कीतियां गईयां। कहिंदे ने राजा ध्यान सिंह ने राणियां नूं कहा, अपने पति नाल सती जा हो जाओ वरना मार के तलाक टुकड़े टुकड़े करके चिहा भी सुट जाणा। जालम डोगरे दे हुकम दी देर सी। किका खड़क सिंह दी चिहा नूं कवरना निहाल सिंह ने लंबू लाया। 13 राणियां सती हो गईयां। पिता दा संस्कार कवरना निहाल सिंह कर रहा है। उधर ध्यान सिंह नूं गोदा गुंज रहा है। ये कहन लगा गुलाब सिंह, अज कवरना निहाल सिंह जी ज्यौदा किले च ना जाए, कितों दे प्यो पुत्रे नूं जहाजे चाढ़ दिओ। इन्हें कार्डरनर नूं सद्या। कहन लगा, अपने तोपखाने विचों 40 सिपाही यूपी दे बगैर वर्दी और लेके आ जा, नाल इक पालकी ले आउंदा। कार्डरनर लिखदा है कि मैं तो उसे वेले चला गया। कवरना निहाल सिंह शर्त पै गया। उन्हें मियां ऊधम सिंह की बांह फड़ी, पिता की चिठा नु लंबू ला के कहे, किले नु खोल तुरे।
Yeah.
ਨਿਹਾਲ ਸੀ। ਕਬਰ ਨੂੰ ਨਿਹਾਲ ਸਿੰਘ ਨੇ ਲੰਬੂ ਲਾਇਆ, ਸਾਂਭਣ ਬਲ ਉੱਠੇ। ਹੁਣ ਰਾਜਾ ਧਿਆਨ ਸਿੰਘ ਗੁੰਦਾ ਗੁੰਦਦਾ ਕਿ ਕਬਰ ਨੂੰ ਨਿਹਾਲ ਸਿੰਘ ਵੀ ਜਿਉਂਦਾ ਕਿਲਪਤ ਨਹੀਂ ਜਾਣਾ ਚਾਹੀਦਾ। ਅਮਰੀਕਾ ਦਾ ਇੱਕ ਅੰਗਰੇਜ਼ ਅਫਸਰ ਸੀ ਮਿਸਟਰ ਗਾਰਡਨਰ, ਪੂਰਾ ਨਾਮ ਸੀ ਉਸਦਾ ਅਲੈਗਜ਼ੈਂਡਰ ਗਾਰਡਨਰ। ਇਹ ਦੋ ਖਾਨੇ ਦਾ ਅਫਸਰ ਸੀ। ਰਾਜਾ ਧਿਆਨ ਸਿੰਘ ਨੇ ਉਸਨੂੰ ਕੋਲ ਸੱਦ ਕੇ ਕਿਹਾ, ਆਪਣੇ ਤੋਪਖਾਨੇ ਦੇ ਯੂਪੀ ਦੇ ਸਿਪਾਹੀਆਂ ਵਿੱਚੋਂ 40 ਸਿਪਾਹੀ ਬਗੈਰ ਵਰਦੀ ਔਰ ਇੱਕ ਪਾਲਕੀ ਲੈ ਕੇ ਫੌਰਨ ਜਲਦੀ ਤੋਂ ਜਲਦੀ ਹਜ਼ੂਰੀ ਬਦਾਮੀ ਬਾਗ ਦੇ ਦਰਵਾਜ਼ੇ ਦੇ ਕੋਲ ਪਹੁੰਚ ਜਾ। ਮਿਸਟਰ ਗਾਰਡਨਰ ਲਿਖਦਾ ਹੈ ਕਿ ਮੈਂ ਹੈਰਾਨ ਸਾਂ ਕਿ ਐਡੀ ਛੇਤੀ 40 ਸਿਪਾਹੀਆਂ ਦੀ ਕੀ ਲੋੜ ਪੈ ਗਈ। ਔਰ ਕਹਿੰਦਾ, ਮੇਰੇ ਆਉਂਦਿਆਂ ਨੂੰ ਭਾਣਾ ਵਰਤ ਚੁੱਕਾ ਸੀ, ਬਾਅਦ ਵਿੱਚ ਮੈਨੂੰ ਗੱਲ ਦੀ ਸਮਝ ਆਈ। ਪਰ ਚੂੰਕੇ ਗਾਰਡਨਰ ਤੋਂ ਕੁਝ ਲੇਟ ਹੋ ਗਿਆ, ਕਮਰਨਾ ਨਿਹਾਲ ਸਿੰਘ ਨੂੰ ਇਹ ਗੱਲਾਂ ਵਿੱਚੋਂ ਕੁਝ ਸ਼ੱਕ ਮਾਲੂਮ ਹੋਇਆ। ਉਹਨੇ ਉਸੇ ਵੇਲੇ ਅਜੇ ਪਿਤਾ ਦਾ ਸੰਸਕਾਰ ਹੋਇਆ ਵੀ ਨਹੀਂ ਸੀ, ਜਾਂ ਰਾਜਾ ਗੁਲਾਬ ਸਿੰਘ ਦੇ ਪੁੱਤਰ ਨੀਆਂ ਊਧਮ ਸਿੰਘ ਦਾ ਹੱਥ ਫੜਿਆ ਤੇ ਸ਼ਾਹੀ ਕਿਲੇ ਨੂੰ ਹੋ ਤੁਰਿਆ। ਹਜ਼ੂਰੀ 12 ਦਰੀ ਨੂੰ ਸਾਹਮਣਾ ਇੱਕ ਦਰਵਾਜ਼ਾ ਸੀ, ਜਿਹਨੂੰ ਅੱਗੇ ਲੋਕ ਬਦਾਮੀ ਬਾਗ ਦਾ ਦਰਵਾਜ਼ਾ ਕਹਿੰਦੇ ਸੀ। ਹੁਣ ਰਾਜਾ ਧਿਆਨ ਸਿੰਘ ਨੇ ਪ੍ਰੋਗਰਾਮ ਬਣਾਇਆ, ਦਰਵਾਜ਼ੇ ਦੇ ਉੱਤੇ ਕਰਨਲ ਵਿਜੈ ਸਿੰਘ ਨੂੰ ਕੁਝ ਸਿਪਾਹੀਆਂ ਸਣੇ ਬਿਠਾ ਦਿੱਤਾ। ਉਹਨਾਂ ਨੂੰ ਹੁਕਮ ਦਿੱਤਾ ਕਿ ਜਦੋਂ ਕਰਨਲ ਨਿਹਾਲ ਸਿੰਘ ਦਰਵਾਜ਼ੇ ਦੇ ਹੇਠਾਂ ਆਵੇ, ਬਰੂਦ ਨੂੰ ਅੱਗ ਦੇ ਦਿਓ, ਦਰਵਾਜ਼ਾ ਉੱਤੇ ਡਿੱਗ ਪਵੇ। ਉਹਦੇ ਬਿਲਕੁਲ ਸਾਹਮਣੇ ਹਜ਼ੂਰੀ 12 ਦਰੀ ਉੱਤੇ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਬੈਠਾ ਸੀ। ਉਹਦੀ ਡਿਊਟੀ ਇਹ ਲੱਗੀ ਕਿ ਜਦੋਂ ਕਰਨਲ ਨਿਹਾਲ ਸਿੰਘ ਦਰਵਾਜ਼ੇ ਦੇ ਹੇਠਾਂ ਆ ਜਾਏ, ਰਾਜਾ ਹੀਰਾ ਸਿੰਘ ਰੁਮਾਲ ਦਾ ਇਸ਼ਾਰਾ ਕਰੇ, ਉਸੇ ਵੇਲੇ ਕਰਨਲ ਵਿਜੈ ਸਿੰਘ ਬਰੂਦ ਨੂੰ ਅੱਗ ਦੇ ਦੇ। ਹੁਣ ਜਦੋਂ ਮੀਆਂ ਊਧਮ ਸਿੰਘ ਦਾ ਹੱਥ ਫੜ ਕੇ ਕਰਨਲ ਨਿਹਾਲ ਸਿੰਘ ਆ ਰਿਹਾ ਸੀ, ਹੀਰਾ ਸਿੰਘ ਨੇ ਆਪਣੇ ਪਿਓ ਵੱਲੇ ਇਸ਼ਾਰਾ ਕੀਤਾ ਕਿ ਮੇਰਾ ਤਾਏ ਦਾ ਪੁੱਤ ਵੀ ਨਾਲ ਆ ਰਿਹਾ, ਕਿਵੇਂ ਕੀਤਾ ਜਾਏ, ਸਾਡਾ ਊਧਮ ਸਿੰਘ ਨਾਲ ਮਰਦਾ। ਇਸ਼ਾਰੇ ਨਾਲ ਹੀ ਰਾਜਾ ਧਿਆਨ ਸਿੰਘ ਕਹਿਣ ਲੱਗਾ ਕਿ ਹੀਰਾ ਸਿੰਘ, ਸਾਡਾ ਊਧਮ ਸਿੰਘ ਬੇਸ਼ੱਕ ਮਰ ਜਾਏ, ਪਰ ਕਰਨਲ ਨਿਹਾਲ ਸਿੰਘ ਜਿਉਂਦਾ ਕਿਲੇ ਵਿੱਚ ਨਹੀਂ ਜਾਣਾ ਚਾਹੀਦਾ। ਲਓ ਜੀ, ਜਦ ਕਰਨਲ ਨਿਹਾਲ ਸਿੰਘ ਤੇ ਮੀਆਂ ਊਧਮ ਸਿੰਘ ਦਰਵਾਜ਼ੇ ਦੇ ਹੇਠਾਂ ਆਏ, ਹੀਰਾ ਸਿੰਘ ਨੇ ਰੁਮਾਲ ਦਾ ਇਸ਼ਾਰਾ ਕੀਤਾ, ਕਰਨਲ ਵਿਜੈ ਸਿੰਘ ਨੇ ਅੱਗ ਦੇ ਦਿੱਤੀ, ਦੌੜ ਕਰਦਾ ਦਰਵਾਜ਼ਾ ਇਉਂ ਥੱਲੇ ਆਣ ਲਿਆ। इतिहास कर लिखते ने कि दरवाजा डिगदिया ही छज्जा गिरदिया ही मियां ऊधम सिंह ते थां ही मर गया। कवर नौ निहाल सिंह दे तन दे उतले पासे मामूली जी चोट आई, एक रुपए जिन्ना चौड़ा जख्म होया और ओदे विचों भी ना लहू वगया ते ना सिमिया। राजा ध्यान सिंह ने पहले इंतजाम किया सी दरवाजे दे नाल दी कोठड़ी विच पांच सिपाही बगैर वर्दी तो यूपी दे पईए और एक पालकी अगे मौजूद सी, ते वो सिपाही भी गार्डनर दे तोप खाने दे सी। वो फौरन पालकी लेके आ गए। गवर्नर निहाल सिंह नूं पालकी विच पाया क्योंकि दरवाजे दे डिगण नाल खड़ाका होया, बरूद दे धमाके नाल कमर साहब बेहोश हो गए। पालकी विच पाया, किले विच लै गए। सरदार लहणा सिंह मजीठिया ते कुछ होर सरदार अंदर जाना चाहते सी नाल, राजा ध्यान सिंह ने धक्के मार के सब नूं बाहर कर दिता। वड्डा दरवाजा बंद करके जंदरा ला दिता और बूह अगे डोगरा फौज खड़ी कर दिती। कमर नौ निहाल सिंह नूं किले दे स्पैशल कमरे विच लै गए और जाके मंजे उत्ते लटा दिता। जब दरवाजा टिका तो उसके खड़ाक नाल दूर दूर तक दुनिया दहश आ गया। उधर महारानी चंद कौर और बीबी नानकी, महारानी चंद कौर कंवर नौ निहाल सिंह की माता, महाराजा खड़ग सिंह की पत्नी, सरदार जैमल सिंह कन्हैये की लड़की, और बीबी नानकी सरदार श्याम सिंह अटारी की लड़की और कंवर नौ निहाल सिंह की महारानी। उधर चिखा के कौन मौजूद सन क्योंकि उस वेले महाराजा खड़ग सिंह का संस्कार हो रहा। कुछ होर राणियां समेत महाराणी चंद कौर की अगली रम के सागर डुबी पई सी। रम के सागर विच डुबी हुई नूं उत्तों होर मनहूस खबर मिल गई कि तत्तिया तेरे पुत्र उत्ते भी दरवाजा डिग पे।
बेचारी महाराणी चंद कौर मेहंदी रंगे हथां नाल शाही कले दे दरवाजे ते खड़ी क्यों टिक रही।
Thank you.
ਮੈਨੂੰ ਮਨਾ ਦਿਓ
ਪੰਜਾਬ ਦੇ ਮਹਾਰਾਜੇ ਦੀ ਮਾਤਾ ਔਰ ਉਸਦੀ ਮਹਾਰਾਣੀ ਸ਼ਾਹੀ ਕਿਲੇ ਦੇ ਮੋਹਰੇ ਖੜੀਆਂ ਪਿੱਟ ਰਹੀਆਂ ਸੀ ਔਰ ਉਹਨਾਂ ਦੀ ਕੋਈ ਫਰਿਆਦ ਨਹੀਂ ਸੀ ਸੁਣ ਰਿਹਾ। ਐਸੇ ਵੀ ਸਮੇਂ ਆਈ ਜਾਂਦੇ ਨੇ। ਇੱਕ ਸ਼ਾਇਰ ਲਿਖਦਾ, ਇਹ ਦੁਨੀਆਂ ਇੱਕ ਅਖਾੜਾ ਏ ਤੇ ਖਲਕਤ ਹੈ ਤਮਾਸ਼ਾਈ, ਮੈਂ ਜੀਵਨ ਖੇਡ ਵਿੱਚ ਭੁੱਲ ਗਏ ਬੜੇ ਬੁੱਧਵਾਨ ਵੇਖੇ ਨੇ। ਜੋ ਉੱਡਦੇ ਅਰਸ਼ ਤੇ ਪਲ ਵਿੱਚ ਪਟਕਦੇ ਫਰਸ਼ ਤੇ ਵੇਖੇ, ਮੈਂ ਪੈਰਾਂ ਵਿੱਚ ਰੁਲਦੇ ਕਈ ਚੜੇ ਅਸਮਾਨ ਵੇਖੇ ਨੇ। ਜਿਨ੍ਹਾਂ ਮਹਿਲਾਂ ਚ ਕੱਲ ਪਿਆ ਹੋਵਦਾ ਸੀ ਨਾਚ ਪਰੀਆਂ ਦਾ, ਮੈਂ ਪੈਂਦੇ ਕੀਰ ਨੇ ਤੇ ਅੱਜ ਬੜੇ ਸ਼ਮਸ਼ਾਨ ਵੇਖੇ ਨੇ। ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹਡਾਉਂਦੇ ਸੀ, ਉਹ ਸੁੱਕੇ ਟੁਕੜਿਆਂ ਤੋਂ ਤਰਸਦੇ ਇਨਸਾਨ ਵੇਖੇ ਨੇ। ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬਾਉਂਦੇ ਸੀ ਜ਼ਮਾਨੇ ਨੂੰ, ਮੈਂ ਗੈਰਾਂ ਜਿਉਂ ਵਿਲਕਦੇ ਉਹਨਾਂ ਦੇ ਅਰਮਾਨ ਵੇਖੇ ਨੇ। ਜਿਨ੍ਹਾਂ ਦੇ ਸਾਹਮਣੇ ਝੁਕਦੇ ਸੀ ਲੱਖਾਂ ਸਿਰ ਜਵਾਨਾਂ ਦੇ, ਉਹ ਮੈਂ ਗੈਰਾਂ ਸਾਹਮਣੇ ਝੁਕਦੇ ਉਹ ਬਲਵਾਨ ਵੇਖੇ ਨੇ। ਚਲਾਉਂਦੇ ਵੇਖਿਆ ਛੁਰੀਆਂ ਹੈ ਕਈਆਂ ਸਾਧਾਂ ਸੰਤਾਂ ਨੂੰ, ਚਲਾਉਂਦੇ ਵੇਖਿਆ ਛੁਰੀਆਂ ਹੈ ਕਈਆਂ ਸਾਧ ਸੰਤਾਂ ਨੂੰ, ਪੁਜਾਰੀ ਮੰਦਰਾਂ ਦੇ ਵੇਚਦੇ ਈਮਾਨ ਵੇਖੇ ਨੇ। ਲਟਕਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ, ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ। ਅਨੋਖੇ ਰੰਗ ਕੁਦਰਤ ਦੇ ਮੈਂ ਜਾਣਾ ਕੀ ਪਿਆ ਸੰਗਤ ਜੀ, ਕਈ ਉਜੜੇ ਵਸਦੇ ਤੇ ਵਸਦੇ ਵੀਰਾਨ ਵੇਖੇ। ਸਮੇਂ ਦੀ ਗਰਦਿਸ਼ ਹੈ, ਕਹਿੰਦੀ ਵੇ ਪਾਪੀਓ ਮੈਂ ਤੇ ਕਦੇ ਹੱਥ ਨਾਲ ਪਾਣੀ ਦਾ ਗਲਾਸ ਵੀ ਨਹੀਂ ਸੀ ਚੁੱਕਿਆ, ਅੱਜ ਬੂਹਾ ਕੁੱਟਦੀ ਦਾ ਹੱਥਾਂ ਚੋਂ ਖੂਨ ਵਗ ਰਿਹਾ, ਮਾਸ ਉੱਡ ਗਿਆ ਪਰ ਕੋਈ ਬੂਹਾ ਨਹੀਂ ਲਾ ਰਿਹਾ। ਲੋਕ ਕਹਿੰਦੇ ਨੇ ਮੰਗਲਵਾਰ ਦਾ ਡਿੱਗਣਾ ਬੜਾ ਮਾੜਾ ਤੇ ਐਤਵਾਰ ਦੀ ਜਾਂਦੀ ਹੈ ਝੜੀ ਔਖੀ, ਇੱਕ ਇਸਤਰੀ ਤੇ ਦੂਜਾ ਬਾਲ ਨਿਆਣਾ, ਤੀਜੀ ਰਾਜੇ ਦੀ ਜਾਂਦੀ ਹੈ ਅੜੀ ਔਖੀ। ਮਣਕੇ ਕੱਚ ਦੇ ਤਾਂ ਕਈ ਲੱਭ ਪੈਂਦੇ, ਉਹ ਸੁੱਚੇ ਮੋਤੀਆਂ ਲੱਭਣੀ ਲੜੀ ਔਖੀ, ਉਹ ਦਿਲਬਰ ਸੁੱਖਾਂ ਵਿੱਚ ਵਰੇ ਨੇ ਲੰਘ ਜਾਂਦੇ ਪਰ ਮੁਸ਼ਕਲ ਹੋਣ ਦੀ ਦੁੱਖਾਂ ਦੀ ਘੜੀ ਔਖੀ। ਰੋ ਰਹੀਆਂ ਸੀ ਪਿੱਟ ਰਹੀਆਂ ਸੀ, ਕੋਈ ਫਰਿਆਦ ਨਹੀਂ ਸੀ ਸੁਣ ਰਿਹਾ। ਤੇ ਉਧਰ ਅੰਦਰ ਚੱਲ ਕੇ ਵੇਖੀਏ ਕਿਲੇ ਵਿੱਚ ਕੀ ਹੋਇਆ ਹੈ। ਕਵਰ ਨੌ ਨਿਹਾਲ ਸਿੰਘ ਬੇਹੋਸ਼ ਸੀ, ਅੰਦਰ ਲਿਜਾ ਕੇ ਬਾਹਰ ਵੱਡੇ ਗੇਟ ਅੱਗੇ ਡੋਗਰਾ ਫੌਜ ਖੜੀ ਕਰ ਦਿੱਤੀ ਗਈ ਹੈ ਔਰ ਜੰਦਰਾ ਮਾਰ ਦਿੱਤਾ ਗਿਆ। ਉਸ ਕਮਰੇ ਵਿੱਚ ਰਾਜਾ ਧਿਆਨ ਸਿੰਘ ਤੇ ਉਸਦੇ ਦੋ ਇਤਬਾਰੀ ਨੌਕਰ ਦਾਖਲ ਹੋਏ ਨੇ। ਦਰਵਾਜ਼ਾ ਬੰਦ ਹੋ ਗਿਆ। ਕੁਝ ਮਿੰਟਾਂ ਬਾਅਦ ਕਮਰ ਸਾਹਿਬ ਨੂੰ ਹੋਸ਼ ਆਈ, ਆਈ ਹੋਸ਼ ਤੇ ਕਮਰ ਜੀ ਉੱਠ ਬੈਠੇ, ਕਹਿੰਦੇ ਪਾਣੀ ਦਾ ਘੁੱਟ ਪਿਲਾ ਦੇਵੋ, ਛੱਡੋ ਬਾਹਰ ਦੀ ਹਵਾ ਕੁਝ ਆਉਣ ਦੇਵੋ, ਕਾਹਨੂੰ ਬੰਦ ਕੀਤਾ ਬੂਹਾ ਲਾ ਦੇਵੋ, ਮੇਰੇ ਕਾਲਜੇ ਨੂੰ ਕੁਛ ਕੁਛ ਹੋ ਰਿਹਾ ਏ। ਧਿਆਨ ਸਿੰਘ ਮੇਰੀ ਮਾਂ ਨੂੰ ਖਬਰ ਪਹੁੰਚਾ ਦੇਵੋ, ਮੈਂ ਹੁਣ ਤਗੜਾ ਹਾਂ ਫਿਕਰ ਨਾ ਕਰੇ ਕੋਈ, ਮੇਰੀ ਰਾਣੀ ਨੂੰ ਖਬਰ ਪਹੁੰਚਾ ਦੇਵੋ, ਮੇਰੇ ਕਾਲਜੇ ਨੂੰ ਕੁਛ ਕੁਛ ਹੋ ਰਿਹਾ ਏ, ਉਹ ਮੇਰੀ ਮਾਂ ਨੂੰ ਕੋਲ ਬੁਲਾ ਦੇਵੋ, ਮੈਂ ਹੁਣ ਤਗੜਾ ਹਾਂ ਕਰੇ ਨਾ ਫਿਕਰ ਕੋਈ, ਮੇਰੀ ਰਾਣੀ ਨੂੰ ਖਬਰ ਪਹੁੰਚਾ ਦੇਵੋ। ਤੇ ਅੱਗੋਂ ਸੁਣ ਕੇ ਧਿਆਨ ਸਿੰਘ ਕਹਿਣ ਲੱਗਾ, ਓਏ ਪਾਣੀ ਕੀ ਮੈਂ ਸ਼ਰਬਤ ਪਿਲਾ ਦੇਣਾ, ਕਮਰ ਸਾਹਿਬ ਮਿਲ ਕੇ ਮਾਂ ਨੂੰ ਤੁਸਾਂ ਨੇ ਕੀ ਲੈਣਾ ਹੁਣੇ ਪਿਤਾ ਦੇ ਪਾਸ ਪਹੁੰਚਾ ਦੇ। ਕਮਰ ਨੌ ਨਿਹਾਲ ਸਿੰਘ ਉੱਠ ਕੇ ਬੈਠਾ, ਕਹਿਣ ਲੱਗਾ ਰਾਜਾ ਧਿਆਨ ਸਿੰਘ ਜੀ ਅਗਰ ਦਰਵਾਜ਼ਾ ਖੋਲ ਦਿਓ, ਹਵਾ ਆਉਣ ਦਿਓ, ਮੇਰਾ ਕੁਝ ਦਿਲ ਘਬਰਾ ਰਿਹਾ ਹੈ, ਮੇਰੀ ਮਾਂ ਨੂੰ ਜਾਓ ਕਹਿ ਦਿਓ, ਮੇਰਾ ਪੁੱਤਰ ਠੀਕ ਠਾਕ ਹੈ, ਮੇਰੀ ਰਾਣੀ ਨੂੰ ਜਰਾ ਮੇਰੇ ਕੋਲ ਲਿਆਓ। ਜ਼ਾਲਮ ਧਿਆਨ ਸਿੰਘ ਤਾੜੀ ਮਾਰ ਕੇ ਹੱਸ ਪਿਆ, ਕਹਿਣ ਲੱਗਾ ਕਮਰ ਨੌ ਨਿਹਾਲ ਸਿੰਘ ਜੀ ਘਬਰਾਉਂਦੇ ਕਾਹਨੂੰ ਗਏ, ਹੋਕਾ ਪਾਣੀ ਕਾਹਨੂੰ ਪੀਣੇ, ਮੈਂ ਸ਼ਰਬਤ ਪਿਲਾਉਣਾ ਤੁਹਾਨੂੰ, ਤੇ ਛੱਡੋ ਪਰੇ ਮਾਂ ਨੂੰ ਮਿਲ ਕੇ ਕੀ ਲੈਣਾ ਹੈ, ਹੁਣੇ ਪਿਤਾ ਦੇ ਕੋਲ ਪਹੁੰਚਾ ਦੇਣਾ। ਜਦ ਇੰਨੀ ਗੱਲ ਸੁਣੀ ਕਮਰ ਨੌ ਨਿਹਾਲ ਸਿੰਘ ਤੜਪ ਉੱਠਿਆ, ਕਹਿਣ ਲੱਗਾ ਧਿਆਨ ਸਿੰਘਾਂ ਵਾਸਤਾ ਹੀ ਰੱਬ ਦਾ ਇਹ ਕਹਿਰ ਨਾ ਕਰੋ। ਰਾਜਾ ਸਾਹਿਬ ਵਾਸਤਾ ਜੇ ਰੱਬ ਦਾ ਵੇਖਿਆ ਜੇ ਕਿਤੇ ਕਹਿਰ ਨਾ ਕਰਿਆ ਜੇ, ਧਿਆਨ ਸਿਆ ਸ਼ੇਰ ਪੰਜਾਬ ਦੀਆਂ ਨੇਕੀਆਂ ਨੂੰ ਕਿਤੇ ਭੁੱਲ ਨਾ ਜਾਈ, ਕਿੰਨੇ ਪਰ ਉਪਕਾਰ ਕੀਤੇ ਨੇ ਵੱਡੀ ਸਰਕਾਰ ਨੇ, ਇੰਨਾ ਕੋਰਾ ਹੋ ਗਏ, ਧਿਆਨ ਸਿਆ ਜੇ ਰਾਜ ਬਦਲੇ ਮੈਨੂੰ ਜਾਨੋ ਨਾ ਮਾਰੀ, ਜੇ ਰਾਜ ਚਾਹੁਣਾ ਲਿਆ ਆਪਣੇ ਪੁੱਤਰ ਹੀਰਾ ਸਿੰਘ ਨੂੰ, ਮੈਂ ਪੰਜਾਬ ਦਾ ਤਾਜ ਹੋ ਕੇ ਸਿਰ ਉੱਤੇ ਰੱਖ ਦੇਣਾ, ਥੱਲੇ ਆਪਣੀ ਕਲਮ ਨਾਲ ਹੁਕਮ ਲਿਖ ਕੇ ਬਾਦਸ਼ਾਹੀ ਮੋਹਰ ਲਾ ਦੇਣਾ। ਉਹ ਮੈਂ ਰਾਜ ਛੱਡਿਆ, ਮੈਂ ਤਖਤ ਛੱਡਿਆ, ਮੈਂ ਲਾਹੌਰ ਛੱਡਿਆ, ਮੇਰੀ ਜਾਨ ਬਖਸ਼ੀ ਕਰ ਦੇ। ਪਰ ਧਿਆਨ ਸਿੰਘ ਤੇ ਪੱਥਰ ਦਿਲ ਹੋ ਚੁੱਕਾ ਸੀ। ਕਹਿੰਦੇ ਪੱਥਰ ਵੀ ਪਾਣੀ ਵਿੱਚ ਪਾਇਆ ਭਿੱਜਦੇ ਨੇ। ਕਹਿੰਦੇ ਨੇ ਗੱਲ ਕਮਰ ਦੀ ਸੁਣੀ ਅਣਸੁਣੀ ਕਰਕੇ ਫੇਰ ਲਿਟਾ ਦਿੱਤਾ। ਗੱਲ ਕਮਰ ਦੀ ਸੁਣੀ ਅਣਸੁਣੀ ਕਰਕੇ ਫੜ ਕੇ ਬਾਹਾਂ ਤੋਂ ਫੇਰ ਲਿਟਾ ਦਿੱਤਾ। ਸਮਾਂ ਬੀਤ ਗਿਆ ਕਮਰ ਜੀ, ਖਿਮਾ ਕਰਨਾ ਨਹੀਂ ਇਹ ਗੱਲਾਂ ਦਾ ਵਕਤ। ਅਟਕਾ ਦਿੱਤਾ ਵੇਲਾ, ਅੰਤ ਦਾ ਰੱਬ ਨੂੰ ਯਾਦ ਕਰ ਲੋ। ਕੌੜਾ ਹੋ ਕੇ ਵਜ਼ੀਰ ਸੁਣਾ ਦਿੱਤਾ, ਪੱਥਰ ਚੁੱਕ ਕੇ ਰਾਜੇ ਧਿਆਨ ਸਿੰਘ ਨੇ ਮਾਰ ਕਮਰ ਦਾ ਸਿਰ ਬਦਲਾ ਦਿੱਤਾ। ਹਿਰਦਾ ਡੋਲਿਆ ਨਾ ਨਾ ਹੱਥ ਕੰਬੇ। ਉਹ ਜਦੋਂ ਕਮਰ ਜੀ ਨੂੰ ਪੱਥਰ ਮਾਰਿਓ ਸੂ, ਵੇਖੋ ਸ਼ੇਰੇ ਪੰਜਾਬ ਦੀਆਂ ਨੇਕੀਆਂ ਦਾ ਅੱਜ ਸਿਰੋਂ ਅਹਿਸਾਨ ਉਤਾਰਿਓ। ਕਹਿੰਦੇ ਨੇ ਉਸਦੇ ਦੋ ਨੌਕਰ ਕੋਲ ਖੜੇ ਸੀ, ਧਿਆਨ ਸਿੰਘ ਨੇ ਇਸ਼ਾਰਾ ਕੀਤਾ, ਮਾਰ ਮਾਰ ਕੇ ਪੱਥਰ ਕਮਰ ਨਾਲ ਨਿਹਾਰ ਸਿੰਘ ਦਾ ਸਿਰ ਫੇਰ ਦਿੱਤਾ ਗਿਆ। ਮਿਸਟਰ ਗਾਰਡਨਰ ਲਿਖਦਾ ਹੈ ਕਿ ਉਹ ਪੰਜ ਤੋਪਖਾਨੇ ਦੇ ਸਿਪਾਹੀ ਜਿਹੜੇ ਪਾਲਕੀ ਲੈ ਕੇ ਅੰਦਰ ਗਏ ਸੀ, ਦੋ ਤਾਂ ਉਸੇ ਮੌਕੇ ਕਤਲ ਕਰ ਦਿੱਤੇ ਗਏ ਤੇ ਦੋ ਨੱਸ ਕੇ ਯੂਪੀ ਚ ਜਾ ਵੜੇ। ਇੱਕ ਦਾ ਪਤਾ ਨੀ ਲੱਗਾ ਕਿੱਧਰ ਨੂੰ ਗਿਆ। ਉਸਦਾ ਕਾਰਨ ਕੀ? ਕਿ ਭੇਦ ਨਾ ਬਾਹਰ ਨਿਕਲ ਜਾ। ਕਿੱਥੇ ਤੇ ਜਦੋਂ ਪਾਲਕੀ ਵਿੱਚ ਕਮਰ ਸਾਹਿਬ ਨੂੰ ਪਾਇਆ ਹੈ, ਕੰਨ ਦੇ ਉਪਲੇ ਪਾਸੇ ਇੱਕ ਸਿਰਫ ਰੁਪਏ ਜਿੰਨਾ ਜ਼ਖਮ ਸੀ, ਪਰ ਜਦੋਂ ਕਿਲੇ ਦਾ ਦਰਵਾਜ਼ਾ ਖੁੱਲਿਆ ਹੈ, ਉਸ ਵੇਲੇ ਸਿਰਹਾਣੇ ਉੱਤੇ ਲਹੂ ਦੇ ਛੱਪੜ ਲੱਗੇ ਹੋਏ ਸੀ। ਕਹਿੰਦੇ ਨੇ ਰਾਜਾ ਧਿਆਨ ਸਿੰਘ ਨੇ ਮਹਾਰਾਣੀ ਚੰਦ ਕੌਰ ਨੂੰ ਅੰਦਰ ਸੱਦਿਆ। ਕਹਿਣ ਲੱਗਾ, ਮਹਾਰਾਣੀ ਸਾਹਿਬ, ਮੈਂ ਬੜੀ ਕੋਸ਼ਿਸ਼ ਕੀਤੀ ਹੈ, ਕਮਰ ਨਾਲ ਨਿਹਾਲ ਸਿੰਘ ਬਚ ਨਹੀਂ ਸਕੇ। ਲੋਕਾਂ ਨੂੰ ਵਿਖਾਉਣ ਲਈ ਜ਼ਾਲਮ ਡੋਗਰੇ ਨੇ ਪਖੰਡ ਕੀਤਾ, ਸਰਕਾਰੀ ਡਾਕਟਰ ਹਾਨੀ ਬਰਬਰ ਨੂੰ ਸੱਦਿਆ। ਇਹ ਜਰਮਨ ਦੇ ਰਹਿਣ ਵਾਲਾ ਸੀ। ਉੱਚੀ ਸਾਰੀ ਆਵਾਜ਼ ਦੇ ਕੇ ਕਹਿਣ ਲੱਗਾ, ਡਾਕਟਰ ਸਾਹਿਬ, ਇਹ ਕਮਰ ਨਾਲ ਨਿਹਾਲ ਸਿੰਘ ਜੀ ਮੁਰਗੇ ਦੀ ਤਰੀ ਮੰਗਦੇ ਨੇ। ਉਹ ਉੱਚੀ ਆਵਾਜ਼ ਨਾਲ ਹੀ ਉਹਨੇ ਜਵਾਬ ਦਿੱਤਾ, ਕਮਰ ਸਾਹਿਬ, ਹੁਣ ਤਰੀ ਦੀ ਲੋੜ ਨਹੀਂ, ਮੁਰਗਾ ਹੀ ਛਕਣਗੇ। ਔਰ ਕੱਸ ਕੇ ਕਹਿ ਦਿੱਤਾ, ਡਾਕਟਰ ਸਾਹਿਬ, ਖਬਰਦਾਰ, ਜੇ ਕਮਰ ਸਾਹਿਬ ਦੀ ਮੌਤ ਕਿਤੇ ਬਾਹਰ ਨਿਕਲ ਗਈ, ਉਡਾ ਦਿਆਂਗਾ। ਵਿਚਾਰਾ ਡਾਕਟਰ ਵੀ ਖਾਮੋਸ਼ ਹੋ ਗਿਆ। ਤੇ ਉਹ ਹੀ ਡਾਕਟਰ ਹਾਨੀ ਬਰਬਰੇ ਮਹਾਰਾਜਾ ਖੜਗ ਸਿੰਘ ਇੱਕ ਸਾਲ 28 ਦਿਨ ਬਿਮਾਰ ਰਹੇ ਨੇ, ਔਰ ਇਹਨੂੰ ਇੱਕ ਵੇਰਾ ਵੀ ਨਹੀਂ ਸੱਦਿਆ, ਹਾਲਾਂਕਿ ਸ਼ਾਹੀ ਡਾਕਟਰ ਸੀ। ਉਸ ਵੇਲੇ ਜ਼ਹਿਰਾਂ ਦੇਣ ਲਈ ਹੋਰ ਹਕੀਮ ਬੁਲਾਏ ਜਾਂਦੇ ਰਹੇ ਨੇ ਤੇ ਅੱਜ ਕਵਰ ਨਾਲ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਇਸ ਨੂੰ ਬੁਲਾਇਆ ਗਿਆ। ਮਹਾਰਾਣੀ ਚੰਦ ਕੌਰ ਜਦੰਦਰ ਆਈ, ਭਾਣਾ ਵਰਤ ਚੁੱਕਾ ਸੀ। ਕਹਿਣ ਲੱਗਾ, ਰਾਣੀ ਸਾਹਿਬ, ਮੈਂ ਬੜੀ ਕੋਸ਼ਿਸ਼ ਕੀਤੀ ਹੈ, ਕਵਰ ਨਾਲ ਨਿਹਾਲ ਸਿੰਘ ਨੂੰ ਬਚਾ ਨਹੀਂ ਸਕਿਆ। ਹਾਂ, ਇੱਕ ਇਕਰਾਰ ਕਰਦਾ ਹਾਂ, ਅਗਰ ਕਮਰ ਸਾਹਿਬ ਦੀ ਮੌਤ ਅਜੇ ਬਾਹਰ ਨਾ ਕੱਢੋ, ਲੋਕਾਂ ਨੂੰ ਨਾ ਪਤਾ ਲੱਗੇ, ਮੈਂ ਦੋ ਤਿੰਨਾਂ ਦਿਨਾਂ ਦੇ ਅੰਦਰ ਅੰਦਰ ਸਿੱਖ ਫੌਜਾਂ ਆਪਣੇ ਵੱਲ ਕਰ ਲਵਾਂ ਤੇ ਤੁਹਾਨੂੰ ਰਾਜ ਤਖਤ ਦਿਵਾ ਸਕਦਾ ਹਾਂ। ਕਿੱਥੇ ਤੇ ਪੁੱਤਰ ਦੀ ਮੌਤ ਨਾਲ ਹੋਸ਼ ਹਵਾਸ ਗਵਾ ਬੈਠੀ ਸੀ ਮਹਾਰਾਣੀ, ਤੇ ਕਿੱਥੇ ਰਾਜ ਦਾ ਲਾਰਾ। ਰਾਜ ਦਾ ਲਾਰਾ ਤੇ ਕੌਮਾਂ ਨੂੰ ਦੀਵਾਨੀਆਂ ਕਰ ਦਿੰਦਾ ਹੈ, ਉਹ ਤੇ ਵਿਚਾਰੀ ਕਿਸਤਰੀ ਸੀ। ਤਖਤ ਦੇ ਲਾਲੇ ਪਿੱਛੇ ਮਹਾਰਾਣੀ ਚੰਦ ਕੌਰ ਚੁੱਪ ਕਰ ਗਈ। ਇੱਧਰ ਰਾਜਾ ਧਿਆਨ ਸਿੰਘ ਨੇ ਇੱਕ ਹੋਰ ਸ਼ਰਾਰਤ ਕੀਤੀ, ਛੋਟੇ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਬਟਾਲੇ ਖਬਰ ਭੇਜ ਦਿੱਤੀ। ਜਦੋਂ ਕਮਰ ਸ਼ੇਰ ਸਿੰਘ ਨੇ ਖਬਰ ਸੁਣੀ, ਆਸ਼ਾ ਵਾਲੇ ਉਹਨੇ ਵੀ ਆਪਣੇ ਹਜ਼ੂਰੀ ਸਿਪਾਹੀ ਲਏ ਤੇ ਉਹ ਵੀ ਲਾਹੌਰ ਆਣ ਪਹੁੰਚਾ, ਕਿਉਂਕਿ ਉਹ ਵੀ ਰਾਜ ਦਾ ਹੱਕਦਾਰ ਸੀ, ਰਾਜ ਦਾ ਦਾਅਵੇਦਾਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਖੜਗ ਸਿੰਘ ਤੋਂ ਛੋਟਾ ਪੁੱਤਰ ਸੀ। ਰਾਜੀ, ਇੱਧਰ ਕਮਰ ਸਾਹਿਬ ਦੀ ਲਾਸ਼ ਅੰਦਰ ਪਈ ਹੈ। ਮਹਾਰਾਣੀ ਚੰਦ ਕੌਰ ਰਾਜ ਦੇ ਲਾਰੇ ਚੁੱਪ ਕਰ ਗਈ ਹੈ। ਉਧਰੋਂ ਕਮਰ ਸ਼ੇਰ ਸਿੰਘ ਫੌਜ ਲੈ ਕੇ ਆ ਗਿਆ ਹੈ। ਡੋਗਰੇ ਦੀ ਚਾਲ ਵੇਖੋ, ਅੱਗੇ ਰੱਬ ਕਰੇ ਸੋ ਹੋਵੇ।
ਰਜਵਦਾਰੇ ਕਮਰੀ ਦੀ ਫੇਰ ਖਬਰ ਪਚਾਈ। ਬਟਾਰੇ ਕਮਲੀ ਦੀ ਫਿਰ ਖਬਰ ਪਚਾਈ
ਸ਼ੇਰ ਸਿੰਘ ਜੀ ਪਹੁੰਚ ਗਏ। ਸੰਭਵ ਸੀ ਕਿ ਦਿਓਰ ਤੇ ਭਰਜਾਈ ਦੀ ਤਲਵਾਰ ਖੜਕ ਪੈਂਦੀ, ਪਰ ਵਿੱਚ ਗਿਆਨੀ ਗੁਰਮੁਖ ਸਿੰਘ ਵਰਗੇ ਔਰ ਸੰਧਾਂ ਵਾਲੀਏ ਸਰਦਾਰ ਵਿੱਚ ਪੈ ਗਏ। ਉਹਨਾਂ ਨੇ ਸਮਝੌਤਾ ਕਰਵਾ ਦਿੱਤਾ। ਸਮਝੌਤਾ ਇਹ ਹੋਇਆ ਕਿ ਮਹਾਰਾਣੀ ਚੰਦ ਕੌਰ ਸ਼ੇਰ ਸਿੰਘ ਦੀ 1,00,000 ਰੁਪਏ ਦੀ ਸਾਲਾਨਾ ਜਾਗੀਰ ਹੋਰ ਵਧਾ ਦੇਵੇ, ਕੌਂਸਲ ਦਾ ਪ੍ਰਧਾਨ ਰਾਜਾ ਸ਼ੇਰ ਸਿੰਘ ਬਣ ਜਾਏ ਤੇ ਰਾਜ ਦੇ ਤਖ਼ਤ ਦੀ ਮਾਲਕ ਮਹਾਰਾਣੀ ਚੰਦ ਕੌਰ ਬਣ ਜਾਏ। ਫੈਸਲਾ ਹੋ ਗਿਆ। ਰਾਜ ਤਖ਼ਤ ਤੇ ਮਹਾਰਾਣੀ ਚੰਦ ਕੌਰ ਬਹਿ ਗਈ ਆਉਣ ਵਾਲੇ ਬੱਚੇ ਦੀ ਸਰਪ੍ਰਸਤ ਬਣ ਕੇ, ਔਰ ਕੌਂਸਲ ਦਾ ਪ੍ਰਧਾਨ ਸ਼ਾਹਜ਼ਾਦਾ ਸ਼ੇਰ ਸਿੰਘ ਬਣ ਗਿਆ। 1,00,000 ਰੁਪਏ ਦੀ ਸਾਲਾਨਾ ਜਾਗੀਰ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ। ਮਹਾਰਾਣੀ ਚੰਦ ਕੌਰ ਨੇ ਆਪਣਾ ਵਜ਼ੀਰ ਸਰਦਾਰ ਅਤਰ ਸਿੰਘ ਸੰਧਾਂ ਵਾਲੀਆ ਨੂੰ ਬਣਾ ਲਿਆ ਤੇ ਕੁਝ ਸਮੇਂ ਵਾਸਤੇ ਰਾਜਾ ਧਿਆਨ ਸਿੰਘ ਵੀ ਜੰਮੂ ਚਲਾ ਗਿਆ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਬਟਾਲੇ ਚਲਾ ਗਿਆ। ਭਾਵੇਂ ਰਾਜਾ ਧਿਆਨ ਸਿੰਘ ਲਾਹੌਰ ਛੱਡ ਕੇ ਚਲਾ ਗਿਆ, ਪਰ ਉਹਦੇ ਚਿਮਚੇ, ਉਹਦੇ ਝੋਲੀ ਚੁੱਕ, ਉਹਦੇ ਨੀਤੀਵਾਨ ਚੂਹੇ ਉਹ ਅਜੇ ਪੰਜਾਬ ਦੀਆਂ ਜੜ੍ਹਾਂ ਖੋਖਲੀਆਂ ਕਰਨ ਲਈ ਕੰਮ ਕਰ ਰਹੇ ਸੀ। ਉਹਨਾਂ ਨੇ ਫੌਜਾਂ ਦੇ ਵਿੱਚ ਗੱਲਾਂ ਸ਼ੁਰੂ ਕਰ ਦਿੱਤੀਆਂ। ਕਹਿਣ ਲੱਗੇ, ਲਓ ਜੀ, ਕਾਹਦਾ ਰਾਜ ਬਦਲਿਆ, ਨਾ ਕਿਸੇ ਫੌਜੀ ਨੂੰ ਇਨਾਮ ਮਿਲਿਆ, ਓਏ ਨਾ ਕਿਸੇ ਨੂੰ ਕੋਈ ਹੌਸਲਾ ਅਫਜ਼ਾਈ ਹੋਈ ਏ, ਨਾ ਕਿਸੇ ਨੂੰ ਜਗੀਰ ਮਿਲੀ ਏ। ਇਧਰੋਂ ਰਾਜਾ ਹੀਰਾ ਸਿੰਘ ਧਿਆਨ ਸਿੰਘ ਦਾ ਪੁੱਤਰ ਤੇ ਕਈਆਂ ਜਰਨੈਲਾਂ ਨੂੰ ਕਹਿਣ ਲੱਗ ਪਿਆ, ਓ ਤੁਸੀਂ ਤਾਂ ਜਿਉਂਦੇ ਹੀ ਮਰ ਗਏ, ਮਰਦ ਹੋ ਕੇ ਇੱਕ ਜਨਾਨੀ ਦੀ ਹਕੂਮਤ ਥੱਲੇ ਤੁਸੀਂ ਦਿਨ ਕੱਢ ਰਹੇ ਜੇ। ਹੁਣ ਜਦੋਂ ਸ਼ੇਰੇ ਪੰਜਾਬ ਦੇ ਅਜੇ 6 ਪੁੱਤਰ ਬਾਕੀ ਨੇ ਤੇ ਕੀ ਵਜ੍ਹਾ ਇੱਕ ਜਨਾਨੀ ਪੰਜਾਬ ਉੱਤੇ ਰਾਜ ਕਰੇ? ਮੈਂ ਦਾਅਵਾ ਕਰਦਾ, ਅਗਰ ਸ਼ੇਰ ਸਿੰਘ ਗੱਡੀ ਉੱਤੇ ਬਹਿੰਦਾ ਤੁਹਾਡੀਆਂ ਤਨਖਾਹਾਂ ਚ ਵਾਧੇ ਹੁੰਦੇ, ਤੁਹਾਨੂੰ ਕੈਂਠੇ ਇਨਾਮ ਮਿਲਦੇ, ਔਰ ਤੁਸੀਂ ਹੁਣ ਵੀ ਕੋਸ਼ਿਸ਼ ਕਰੋ, ਮੈਂ ਤਨਖਾਹ ਵਧਾ ਦਿਆਂਗਾ, ਜਰਨੈਲਾਂ ਦੀ ਸਿਪਾਹੀਆਂ ਦੀ ਬੜੇ ਇਨਾਮ ਮਿਲਣਗੇ। ਐਸਾ ਮੋਹਣੀ ਮੰਤਰ ਚਲਾਇਆ, ਫੌਜਾਂ ਸ਼ੇਰ ਸਿੰਘ ਵੱਲੇ ਹੋ ਗਈਆਂ। ਐਨ ਜਦੋਂ ਤਾ ਗਰਮ ਹੋ ਗਿਆ, ਰਾਜਾ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਚਿੱਠੀ ਲਿਖ ਦਿੱਤੀ, ਇਹ ਸ਼ੇਰ ਸਿੰਘ ਮੌਕਾ ਹੀ ਫੌਜ ਲੈ ਕੇ ਲਾਓ, ਰਾਜਾ 300 ਸਿਪਾਹੀ ਲਿਆ। ਸ਼ੇਰ ਸਿੰਘ ਫਿਰ ਲਾਹੌਰ ਆ ਗਿਆ, ਆਉਂਦਿਆਂ ਹੀ ਮਿਸਟਰ ਕਲਾਰਕ ਅੰਗਰੇਜ਼ ਪੋਲੀਟੀਕਲ ਏਜੰਟ ਨੂੰ ਮਿਲਿਆ। ਅੰਗਰੇਜ਼ ਏਜੰਟ ਤੇ ਅੱਗੇ ਹੀ ਚਾਹੁੰਦੇ ਸੀ ਘਰ ਵਿੱਚ ਖੰਡਾ ਖੜ ਕੇ, ਉਹਨੇ ਕਹਿ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਤੇ ਪੰਜਾਬ ਦੇ ਵਿੱਚ ਮਜ਼ਬੂਤ ਹਕੂਮਤ ਚਾਹੁੰਦੇ ਹਾਂ। ਬਸ ਸਿੱਧਾ ਹੀ ਛਾਉਣੀ ਪਹੁੰਚਾ, ਫੌਜਾਂ ਨੇ ਜੁਕਾਰੇ ਛੱਡ ਦਿੱਤੇ, ਸ਼ੇਰ ਸਿੰਘ ਨੇ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। 50-60 ਹਜ਼ਾਰ ਫੌਜ ਲੈ ਕੇ ਇਹਨੇ ਲਾਹੌਰ ਦੇ ਕਿਲ੍ਹੇ ਉੱਤੇ ਧਾਵਾ ਕਰ ਦਿੱਤਾ। ਉਧਰੋਂ ਮਹਾਰਾਣੀ ਚੰਦ ਕੌਰ ਨੇ ਵੀ ਤਿਆਰੀ ਕਰ ਲਈ। 14 ਜਨਵਰੀ 1841 ਈਸਵੀ ਦਾ ਖੂਨੀ ਸੂਰਜ ਚੜਿਆ, ਪਲੀਤੇ ਦਾਗ ਦਿੱਤੇ ਗਏ, ਬਰੂਦ ਨੂੰ ਅੱਗ ਦੇ ਦਿੱਤੀ ਗਈ, ਤੋਪਾਂ ਚੱਲਣੀਆਂ ਸ਼ੁਰੂ ਹੋ ਗਈਆਂ, ਸਿੱਖਾਂ ਦੀਆਂ ਗੋਲੀਆਂ ਸਿੱਖਾਂ ਦੇ ਸੀਨੇ ਚ, ਸਿੱਖਾਂ ਦੀਆਂ ਤਲਵਾਰਾਂ ਸਿੱਖਾਂ ਉੱਤੇ ਚੱਲਣੀਆਂ ਸ਼ੁਰੂ ਹੋ ਗਈਆਂ। ਤੇ ਡੋਗਰਿਆਂ ਦੀ ਚਾਲ ਵੇਖੋ, ਰਾਜਾ ਧਿਆਨ ਸਿੰਘ ਸ਼ੇਰ ਸਿੰਘ ਵੱਲੇ ਤੇ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਤੇ ਧਿਆਨ ਸਿੰਘ ਦਾ ਭਰਾ ਗੁਲਾਬ ਸਿੰਘ ਮਹਾਰਾਣੀ ਚੰਦ ਕੌਰ ਵੱਲੇ। ਕੋਈ ਪਾਸਾ ਜਿੱਤ ਜਾਏ ਡੋਗਰੇ ਮੋਹਰੇ ਦੇ ਮੋਹਰੇ ਰਹਿਣ, ਕਿਉਂਕਿ ਗੁਲਾਬ ਸਿੰਘ ਜਾਣਦਾ ਸੀ ਅਗਰ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ ਹੀ ਸ਼ੇਰ ਸਿੰਘ ਨੇ ਰਾਜ ਲੈ ਲਿਆ ਤੇ ਡੋਗਰੇ ਸਾਰੇ ਲਾਹੌਰੋਂ ਨਿਕਲ ਜਾਣਗੇ। ਉਹਨਾਂ ਆਖਿਆ ਕੋਈ ਪਾਸਾ ਜਿੱਤੇ ਅਸੀਂ ਮੋਹਰੇ ਦੇ ਮੋਹਰੇ ਰਹੀਏ। 4 ਦਿਨ ਦਿਓਰ ਭਰਜਾਈ ਦਾ ਜੰਗ ਹੁੰਦਾ ਰਿਹਾ, ਹਜ਼ਾਰਾਂ ਸੂਰਮੇ ਸ਼ਹੀਦ ਹੋ ਗਏ, ਅਨੇਕਾਂ ਘੋੜੇ ਸ਼ਹੀਦ ਹੋਏ, ਬਲਦ ਸ਼ਹੀਦ ਹੋਏ। ਪੱਖਾ ਬੰਦ, ਮੈਂ ਗੱਲ ਕਰ ਰਿਹਾ ਸਾਂ ਐਸਾ ਸਮੇਂ ਦਾ ਚੱਕਰ ਚੱਲਿਆ, 4 ਦਿਨ ਦਿਓਰ ਤੇ ਭਰਜਾਈ ਦੀ ਲਹੂ ਦੌਲਵੀ ਲੜਾਈ ਹੋਈ। ਆਖਰਕਾਰ 18 ਜਨਵਰੀ ਨੂੰ ਰਾਜਾ ਧਿਆਨ ਸਿੰਘ ਆਇਆ ਤੇ ਵਿੱਚ ਪਾ ਕੇ ਪੈ ਕੇ ਦੋਹਾਂ ਦਾ ਸਮਝੌਤਾ ਕਰਵਾ ਦਿੱਤਾ ਗਿਆ। ਫੈਸਲਾ ਇਹ ਹੋਇਆ ਕਿ ਰਾਜ ਤਖ਼ਤ ਉੱਤੇ ਮਹਾਰਾਜਾ ਬਣ ਕੇ ਸ਼ੇਰ ਸਿੰਘ ਬਵੇ, ਮਹਾਰਾਣੀ ਚੰਦ ਕੌਰ ਨੂੰ 9 ਲੱਖ ਰੁਪਏ ਦੀ ਸਾਲਾਨਾ ਜਾਗੀਰ ਜੰਮੂ ਵਿੱਚ ਦਿੱਤੀ ਜਾਏ, ਔਰ ਉਸ ਜਾਗੀਰ ਦਾ ਪ੍ਰਬੰਧ ਰਾਜਾ ਗੁਲਾਬ ਸਿੰਘ ਕਰੇ। ਵੇਖੋ ਡੋਗਰੇ ਦੀ ਚਾਲ, ਤੇ ਡੋਗਰਾ ਫੌਜਾਂ ਨਿਸ਼ਾਨ ਚੜਾਉਂਦੀਆਂ ਬਾਹਰ ਨਿਕਲ ਜਾਣ, ਉਹਨਾਂ ਨੂੰ ਕੋਈ ਗ੍ਰਿਫਤਾਰ ਨਾ ਕੀਤਾ ਜਾਏ। ਵਿੱਚ ਕਈ ਸੱਜਣ ਚਾਹੁੰਦੇ ਸੀ ਕਿ ਮਹਾਰਾਣੀ ਚੰਦ ਕੌਰ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਦਾ ਵਿਆਹ ਕਰ ਦਈਏ, ਜੇ ਦੋਵੇਂ ਤਾਕਤਾਂ ਇਕਮੁੱਠ ਹੋ ਜਾਣ ਤੇ ਮਿਲ ਕੇ ਡੋਗਰਿਆਂ ਨੂੰ ਖਤਮ ਕਰ ਦੇਣ। ਪਰ ਕਮਰ ਨੂੰ, ਹਾਂ, ਰਾਜਾ ਧਿਆਨ ਸਿੰਘ ਨੂੰ ਤੇ ਗੱਲ ਮਨਜ਼ੂਰ ਹੋ ਹੀ ਨਹੀਂ ਸੀ ਸਕਦੀ। ਉਹਨੇ ਕਿਹਾ ਮਹਾਰਾਣੀ ਚੰਦ ਕੌਰ ਆਜ਼ਾਦ ਹੈ, ਉਹਦੇ ਉੱਤੇ ਕੋਈ ਦਬਾਅ ਨਾ ਪਾਇਆ ਜਾਏ, ਭਾਵ ਕੋਈ ਪੁਨਰ ਵਿਆਹ ਨਾ ਕੀਤਾ ਜਾਏ, ਚਾਦਰ ਅੰਦਾਜ਼ੀ ਨਾ ਕੀਤੀ ਜਾਏ। ਮਹਾਰਾਣੀ ਚੰਦ ਕੌਰ ਨੂੰ 9 ਲੱਖ ਦੀ ਸਾਲਾਨਾ ਜਾਗੀਰ ਦੇ ਕੇ ਰਾਜਕਾਜ ਤੋਂ ਵੱਖ ਕਰ ਦਿੱਤਾ ਗਿਆ। ਸਿਰਫ 2 ਮਹੀਨੇ ਤੇ 9 ਦਿਨ ਰਾਜ ਕਰਕੇ ਮਹਾਰਾਣੀ ਚੰਦ ਕੌਰ ਰਾਜ ਤੋਂ ਵੱਖ ਹੋ ਗਏ। ਰਾਜਾ ਗੁਲਾਬ ਸਿੰਘ ਨੇ ਮਹਾਰਾਣੀ ਚੰਦ ਕੌਰ ਦੇ ਸਾਮਾਨ ਦੇ ਬਹਾਨੇ 16 ਛਕੜੇ ਚਾਂਦੀ ਦੇ, 16 ਭਾਰ ਤੇ ਕਈ ਭਾਰ ਸੋਨੇ ਦੇ, ਕੀਮਤੀ ਹੀਰੇ ਜਵਾਹਰਾਤ ਔਰ ਰੁਪਏ ਤੇ ਸ਼ੇਰੇ ਪੰਜਾਬ ਦੇ ਖਾਸ ਘੋੜਿਆਂ ਵਿੱਚੋਂ 12 ਘੋੜੇ ਇਹ ਲੈ ਕੇ ਰਾਤੋ ਰਾਤ ਜੰਮੂ ਨੂੰ ਤੁਰ ਗਏ। ਉਹ ਜਿਹੜੀ 9 ਲੱਖ ਦੀ ਜਾਗੀਰ ਸੀ ਉਹ ਵੀ ਮਹਾਰਾਣੀ ਚੰਦ ਕੌਰ ਨੂੰ ਥੋੜਾ ਬਹੁਤ ਮਿਲਦਾ ਸੀ, ਬਾਕੀ ਰਾਜਾ ਗੁਲਾਬ ਸਿੰਘ ਹਜ਼ਮ ਕਰ ਜਾਂਦਾ ਸੀ। ਸ਼ੇਰ ਸਿੰਘ ਮਹਾਰਾਜਾ ਬਣ ਕੇ ਤਖ਼ਤ ਉੱਤੇ ਬਹਿ ਗਿਆ। ਹੁਣ ਰਾਜਾ ਧਿਆਨ ਸਿੰਘ ਸੋਚਦਾ ਕਿਵੇਂ ਜਾਲ ਵਿਛਾਇਆ ਜਾਏ। ਸਭ ਤੋਂ ਪਹਿਲੇ ਤੇ ਉਹਨੇ ਸ਼ੇਰ ਸਿੰਘ ਨੂੰ ਇੱਕ ਦਿਨ ਕਿਹਾ ਕਿ ਸ਼ੇਰ ਸਿੰਘ ਜੀ, ਰਾਜ ਤੇ ਮੈਂ ਲੈ ਦਿੱਤਾ ਤੁਹਾਨੂੰ, ਪਰ ਇਹਨੂੰ ਹੁਣ ਸੰਭਾਲਣਾ ਤੁਹਾਡਾ ਦੋਵਾਂ ਦੇ। ਸ਼ੇਰ ਸਿੰਘ ਕਹਿਣ ਲੱਗਾ, ਰਾਜਾ ਸਾਹਿਬ ਕੋ ਖਤਰੇ ਵਾਲੀ ਗੱਲ ਹੈ, ਮੈਂ ਕਿਹਾ ਹਾਂ ਤੈਨੂੰ ਨਹੀਂ ਪਤਾ ਬੀਬੀ ਨਾਨਕੀ ਦੇ ਕਾਰਬਾਰ ਹੋਣ ਵਾਲਾ ਹੈ ਅਗਰ ਉਹ ਲੜਕਾ ਹੋਇਆ ਤਾਂ ਸਹੀ ਲੈਣਿਆਂ ਵਿੱਚ ਰਾਜ ਦਾ ਹੱਕਦਾਰ ਹੋਵੇਗਾ ਸ਼ੇਰ ਸਿੰਘ ਕਹਿੰਦਾ ਰਾਜਾ ਸਾਹਿਬ ਫਿਰ ਕੀ ਕਰਨਾ ਚਾਹੀਦਾ ਕਹਿਣ ਲੱਗਾ ਜਿਹੜੇ ਬੱਚੇ ਨੇ ਅਜੇ ਜਨਮ ਲੈਣਾ ਹੈ ਤੇ ਫਿਰ ਤੇਰੇ ਮੁਕਾਬਲੇ ਚ ਆਉਣਾ ਹੁਣੇ ਹੀ ਉਸਨੂੰ ਖਤਮ ਕਰ ਦੇ ਸ਼ਾਹੀ ਦਾਈ ਨਾਲ ਮਿਲ ਕੇ ਬੀਬੀ ਨਾਨਕੀ ਨੂੰ ਜ਼ਹਿਰ ਦਵਾਇਆ ਗਿਆ ਔਰ ਇਹਨਾਂ ਪਾਪੀਆਂ ਨੇ ਅਣਹੋਣੀ ਕਾਰਵਾਈ ਕੀਤੀ ਬੀਬੀ ਨਾਨਕੀ ਦਾ ਗਰਭ ਗਿਰਾ ਦਿੱਤਾ ਗਿਆ ਇਸੇ ਬਿਮਾਰੀ ਨਾਲ ਬੀਬੀ ਨਾਨਕੀ ਕੁਝ ਸਮਾਂ ਜ਼ਿੰਦਾ ਰਹੀ ਉਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ ਫਿਰ ਮਹਾਰਾਣੀ ਚੰਦ ਕੌਰ ਵੱਲ ਆਏ ਉਸ ਦੀਆਂ ਚਾਰ ਗੋਲੀਆਂ ਸੀ ਬਦਾਮੋ ਭਾਗੋ ਆਸੋ ਤੇ ਪੇਰੋ ਉਹਨਾਂ ਨੂੰ ਸੱਦ ਕੇ ਧਿਆਨ ਸਿੰਘ ਕਹਿਣ ਲੱਗਾ ਮਹਾਰਾਣੀ ਚੰਦ ਕੌਰ ਨੂੰ ਕਿਸੇ ਤਰ੍ਹਾਂ ਖਤਮ ਕਰ ਦਿਓ ਨਹੀਂ ਤਾਂ ਤੁਹਾਡੇ ਟੁਕੜੇ ਟੁਕੜੇ ਕਰਕੇ ਰਾਵੀ ਚ ਰੋੜ ਦਿਆਂਗਾ ਇਹਨਾਂ ਵਿਚਾਰੀਆਂ ਨੇ ਡਰਦੀਆਂ ਨੇ ਇੱਕ ਦਿਨ ਗਰਮੀਆਂ ਦੀ ਰੁੱਤ ਸੀ ਸ਼ਰਬਤ ਵਿੱਚ ਜ਼ਹਿਰ ਮਿਲਾਇਆ ਮਹਾਰਾਣੀ ਚੰਦ ਕੌਰ ਨੇ ਘੁੱਟ ਭਰਿਆ ਸਵਾਦ ਕੁਝ ਬੇਸਵਾਦਾ ਲੱਗਾ ਗਲਾਸ ਰੱਖ ਦਿੱਤਾ ਪਰ ਇਹ ਪਾਪਣਾ ਜਦ ਮਗਰ ਲੱਗ ਗਈਆਂ ਸੀ ਇਹ ਛੱਡਦੀਆਂ ਸੀ ਇੱਕ ਦਿਨ ਬੇਫਿਕਰ ਮਹਾਰਾਣੀ ਚੰਦ ਕੌਰ ਸੌ ਰਹੀ ਸੀ ਜੇ ਕਾਲ ਦਾ ਰੂਪ ਧਾਰ ਕੇ ਉੱਤੇ ਆਣ ਚੜੀਆਂ ਮਾਰ ਮਾਰ ਕੇ ਪੱਥਰ ਮਹਾਰਾਣੀ ਚੰਦ ਕੌਰ ਦਾ ਸਿਰ ਬਦਲਾ ਅੰਤਿਮ ਸਵਾਸਾਂ ਉੱਤੇ ਸੀ ਮਹਾਰਾਣੀ ਚੰਦ ਕੌਰ ਤੇ ਰਾਜਾ ਧਿਆਨ ਸਿੰਘ ਆਇਆ ਕਹਿਣ ਲੱਗਾ ਮਹਾਰਾਣੀ ਸਾਹਿਬ ਕੋਈ ਅੰਤਿਮ ਇੱਛਿਆ ਚੰਦ ਕੌਰ ਨੇ ਜਦ ਵੇਖਿਆ ਪੁੱਤਰ ਦਾ ਕਾਤਲ ਸਾਹਮਣੇ ਆਇਆ ਕਹਿਣ ਲੱਗੀ ਧਿਆਨ ਸਿੰਘਾ ਮੈਨੂੰ ਕਿਸੇ ਦੇ ਰਹਿਮ ਦੀ ਲੋੜ ਨਹੀਂ ਮੇਰਾ ਦਿਲ ਪੱਥਰ ਹੋ ਚੁੱਕਾ ਹੈ ਮੇਰੀਆਂ ਅੱਖਾਂ ਚ ਹੰਝੂ ਖੁਸ਼ਕ ਹੋ ਗਏ ਨੇ ਮੇਰੀਆਂ ਅੱਖਾਂ ਤੋਂ ਸਾਹਮਣੇ ਪਾਸੇ ਹੋ ਜਾ ਜ਼ਾਲਮ ਕਹਿਣ ਲੱਗਾ ਮਹਾਰਾਣੀ ਸਾਹਿਬ ਕੋਈ ਅੰਤਿਮ ਇੱਛਿਆ ਹੈ ਤੇ ਦੱਸ ਦਿਓ ਉਸਨੇ ਕਿਹਾ ਹਾਂ ਮੈਂ ਸੀਨੇ ਵਿੱਚ ਦਿਲ ਰੱਖਦੀ ਹਾਂ ਦਿਲ ਵਿੱਚ ਜਜ਼ਬਾਤ ਰੱਖਦੀ ਹਾਂ ਅਗਰ ਵਾਹਿਗੁਰੂ ਮੇਰੀ ਇੱਛਾ ਪੂਰੀ ਕਰੇ ਜਿਵੇਂ ਮੇਰਾ ਪੁੱਤਰ ਪਾਣੀ ਪਾਣੀ ਕਰਦਾ ਮਰਿਆ ਤੂੰ ਹੀ ਪਾਣੀ ਪਾਣੀ ਕਰਦਾ ਮਰਿਆ ਔਰ ਮਹਾਰਾਣੀ ਚੰਦ ਕੌਰ ਦਾ ਸ਼ਰਾਪ ਪੂਰਾ ਹੋਇਆ ਮਹਾਰਾਣੀ ਚੰਦ ਕੌਰ ਦੇ ਮਰਨ ਨਾਲ ਸਿੱਖ ਫੌਜਾਂ ਵਿੱਚ ਔਰ ਲਾਹੌਰ ਵਿੱਚ ਰੌਲਾ ਪੈ ਗਿਆ ਗਿਆਨੀ ਗੁਰਮਤਿ ਸਿੰਘ ਨੇ ਵਿੱਚ ਪੈ ਕੇ ਮਹਾਰਾਜਾ ਸ਼ੇਰ ਸਿੰਘ ਦੀ ਸੰਧਾਂ ਵਾਲੀਆਂ ਨਾਲ ਸੁਲਾਹ ਕਰਵਾਈ ਸੰਧਾਂ ਵਾਲੀਆਂ ਸਰਦਾਰਾਂ ਦੀਆਂ ਜਾਗੀਰਾਂ ਬਹਾਲ ਕਰ ਦਿੱਤੀਆਂ ਗਈਆਂ ਸਰਦਾਰ ਅਦਰ ਸਿੰਘ ਕੇਰ ਸਿੰਘ ਲਹਿਣਾ ਸਿੰਘ ਅਜੀਤ ਸਿੰਘ ਪੰਜਾਬ ਦੇ ਵਿੱਚ ਆ ਗਏ ਇਹਨਾਂ ਨੂੰ ਜਾਗੀਰਾਂ ਉੱਤੇ ਬਹਾਲ ਕਰ ਦਿੱਤਾ ਗਿਆ ਗੁੱਸਾ ਇਹਨਾਂ ਦੇ ਦਿਲ ਵਿੱਚ ਵੀ ਬੜਾ ਸੀ ਇਹਨਾਂ ਪਾਪੀਆਂ ਨੇ ਮਹਾਰਾਣੀ ਨਾਨਕੀ ਔਰ ਮਹਾਰਾਣੀ ਚੰਦ ਕੌਰ ਨੂੰ ਮਰਵਾਇਆ ਇਹਨਾਂ ਨੇ ਐਸੀ ਚਾਲ ਖੇਡੀ ਰਾਜਾ ਧਿਆਨ ਸਿੰਘ ਨੂੰ ਕਿਹਾ ਰਾਜਾ ਸਾਹਿਬ ਸ਼ੇਰ ਸਿੰਘ ਬਿਨਾਂ ਨਹੀਂ ਤੁਹਾਨੂੰ ਚਾਹੁੰਦਾ ਫਿਰ ਰਾਜਾ ਧਿਆਨ ਸਿੰਘ ਕਹਿਣ ਲੱਗਾ ਕਿ ਸ਼ੇਰ ਸਿੰਘ ਤੇ ਨਾ ਮੇਰਾ ਮਿੱਤਰ ਤੇ ਨਾ ਹੀ ਤੁਹਾਡਾ ਮਿੱਤਰ ਕਹਿੰਦੇ ਫਿਰ ਸਾਂਝੇ ਦੁਸ਼ਮਣ ਨੂੰ ਰਲ ਕੇ ਕਿਉਂ ਨਾ ਖਤਮ ਕਰੀਏ ਉਹਨੇ ਕਿਹਾ ਹਾਂ ਮੈਂ ਆਗਿਆ ਦਿੰਦਾ ਹਾਂ ਉਸਨੇ ਕਿਹਾ ਇਸ ਤਰ੍ਹਾਂ ਗੱਲ ਨਹੀਂ ਲਿਖਤੀ ਇਕਰਾਰ ਦਿਓ ਧਿਆਨ ਸਿੰਘ ਨੇ ਲਿਖ ਦਿੱਤਾ ਕਿ ਸ਼ੇਰ ਸਿੰਘ ਨੂੰ ਕਤਲ ਕਰ ਦਿਓ ਖੂਨ ਮੁਆ ਫਿਰ ਸ਼ੇਰ ਸਿੰਘ ਕੋਲ ਚਲੇ ਗਏ ਉਹ ਮਕੇਰੀਆਂ ਦੇ ਇਲਾਕੇ ਜ਼ਿਲ੍ਹੇ ਹੁਸ਼ਿਆਰਪੁਰ ਵਿੱਚ ਸ਼ਿਕਾਰ ਖੇਡ ਰਿਹਾ ਸੀ ਖਾਸ ਕੈਂਪ ਵਿੱਚ ਜਾ ਫਤਿਹ ਬੁਲਾਈ ਸ਼ੇਰ ਸਿੰਘ ਆ ਕਹਿਣ ਲੱਗਾ ਉਹ ਚਾਚਾ ਜੀ ਕਿਵੇਂ ਤਸ਼ਰੀਫ ਲਿਆਏ ਐਡੀ ਦੂਰੋਂ ਕਹਿਣ ਲੱਗੇ ਪੁੱਤਰਾ ਜੋ ਸੁੱਖ ਦੀ ਗੱਲ ਹੁੰਦੀ ਤੇ ਫਿਰ ਕਿਉਂ ਆਉਂਦੇ ਗੱਲ ਤੇ ਖਾਸ ਹੀ ਕਹਿਣ ਲੱਗੇ ਕੀ ਰਾਜਾ ਧਿਆਨ ਸਿੰਘ ਦਾ ਹੁਕਮਨਾਮਾ ਮੋਹਰੇ ਰੱਖ ਦਿੱਤਾ ਸ਼ੇਰ ਸਿੰਘ ਦਿਲੋਂ ਸੱਚਾ ਸੀ ਕੱਢ ਕੇ ਤਲਵਾਰ ਮੋਹਰਿਆਂ ਰੱਖ ਦਿੱਤੀ ਕਹਿਣ ਲੱਗਾ ਚਾਚਾ ਜੀ ਜੇ ਤੁਹਾਡੇ ਉੱਥੋਂ ਕਤਲ ਹੋ ਜਾਵਾਂ ਤੇ ਹੋਰ ਕੀ ਚਾਹੀਦਾ ਆਹ ਫੜੋ ਤਲਵਾਰ ਮੈਂ ਤਾਂ ਤੁਹਾਡਾ ਪੁੱਤਰ ਹਾਂ ਕਹਿਣ ਲੱਗੇ ਜੇ ਤੁਹਾਨੂੰ ਮਾਰਨਾ ਹੁੰਦਾ ਤੇ ਫਿਰ ਦੱਸਦੇ ਕਿਉਂ ਅੱਜ ਤੇ ਸਾਨੂੰ ਭੇਜਿਆ ਧਿਆਨ ਸਿੰਘ ਨੇ ਕੱਲ ਨੂੰ ਕਿਸੇ ਹੋਰ ਨੂੰ ਭੇਜੇਗਾ ਖਤਮ ਹੋ ਜਾਓਗੇ ਕਹਿਣ ਲੱਗਾ ਫਿਰ ਇਸ ਤਰ੍ਹਾਂ ਕਰੋ ਕਿਵੇਂ ਕਰੀਏ ਉਹ ਕਹਿਣ ਲੱਗਾ ਜਿਹੜਾ ਤੁਹਾਨੂੰ ਮਰਵਾਉਣਾ ਚਾਹੁੰਦਾ ਤੁਸੀਂ ਉਹਨੂੰ ਮਰਵਾ ਦਿਓ ਗੱਲ ਤਾਂ ਸਿੱਧੀ ਹੈ ਉਹਨੇ ਕਿਹਾ ਫਿਰ ਇਹ ਕੰਮ ਤੁਸੀਂ ਕਰੋ ਉਹਨੇ ਆਖਿਆ ਅਸੀਂ ਕਰਨ ਵਾਸਤੇ ਤਿਆਰ ਹਾਂ ਜਾਓ ਕਹਿੰਦਾ ਮੇਰਾ ਹੁਕਮ ਹੈ ਉਹਨੇ ਕਿਹਾ ਇਸ ਤਰ੍ਹਾਂ ਗੱਲ ਨਹੀਂ ਉਹ ਜਿਹੜੀਆਂ ਗੋਲੀਆਂ ਸੀ ਜਿਨ੍ਹਾਂ ਨੇ ਮਹਾਰਾਣੀ ਚੰਦ ਕੌਰ ਨੂੰ ਖਤਮ ਕੀਤਾ ਉਹਨਾਂ ਨਾਲ ਵੀ ਤਾਂ ਤੁਸੀਂ ਕੁਝ ਇਕਰਾਰ ਕੀਤਾ ਹੀ ਸੀ ਉਹਨਾਂ ਵਿਚਾਰੀਆਂ ਦੇ ਹੱਥ ਪੈਰ ਕੰਨ ਨੱਕ ਗੁੱਟਾਂ ਵੱਢ ਕੇ ਤੇ ਤੁਸੀਂ ਬਾਹਰ ਸੁਕਾ ਦਿੱਤੀਆਂ ਫਿਰ ਟੁਕੜੇ ਟੁਕੜੇ ਕਰਕੇ ਰਾਵੀ ਚ ਰੋੜੀਆਂ ਤੇ ਕੱਲ ਨੂੰ ਸਾਡਾ ਵੀ ਉਹੀ ਨਾ ਹਾਲ ਹੋਵੇ ਸ਼ੇਰ ਸਿੰਘ ਨੇ ਉਸੇ ਵੇਲੇ ਹੁਕਮ ਲਿਖਿਆ ਰਾਜਾ ਧਿਆਨ ਸਿੰਘ ਨੂੰ ਕਤਲ ਕਰ ਦਿਓ ਖੂਨ ਮਾ ਉਧਰੋਂ ਵੀ ਲਿਖਵਾ ਲਿਆ ਤੇ ਉਧਰੋਂ ਵੀ ਲਿਖਵਾ ਲਿਆ ਉਹ ਲਿਆ ਕੇ ਧਿਆਨ ਸਿੰਘ ਨੂੰ ਵਿਖਾਤਾ ਧਿਆਨ ਸਿੰਘ ਦਾ ਫਿਰ ਪੈਰਾਂ ਤੇ ਡਿੱਗ ਪਿਆ ਸਰਦਾਰ ਲੈਣਾ ਸੀ ਮੈਂ ਕਾਲੀ ਕਹੂ ਮੈਨੂੰ ਬਖਸ਼ ਲਾ ਉਹਨੇ ਆਖਿਆ ਰਾਜਾ ਜੀ ਤੁਹਾਥੋਂ ਤਾਂ ਕਦੇ ਨੇਕੀ ਦਾ ਕੰਮ ਨਹੀਂ ਹੋਇਆ ਪਰ ਜਾਓ ਬਖਸ਼ਿਆ ਉਹਨੇ ਆਖਿਆ ਹੁਣ ਦੱਸੋ ਕੀ ਕਰੀਏ ਕਹਿਣ ਲੱਗਾ ਸ਼ੇਰ ਸਿੰਘ ਨੂੰ ਕਤਲ ਕਰ ਦਿਓ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਬਿਠਾਓ ਤੇ ਵਜ਼ੀਰ ਤੁਸੀਂ ਬਣ ਜਾਓ ਮੈਂ ਲਾਹੌਰ ਛੱਡ ਕੇ ਜੰਮੂ ਚਲਾ ਜਾਵਾਂ ਇਕਰਾਰ ਪੱਕਾ ਕਹਿਣਗੇ ਪੱਕਾ 15 ਸਤੰਬਰ 1843 ਈਸਵੀ ਦਾ ਸੂਰਜ ਚੜਿਆ ਲਓ ਜੀ ਇਹਨਾਂ ਨੇ ਰਾਜਾ ਸ਼ੇਰ ਸਿੰਘ ਨਾਲ ਇਕਰਾਰ ਕੀਤਾ ਸੀ ਕਿ ਸਾਡੀਆਂ ਫੌਜਾਂ ਦੀ ਹਾਜ਼ਰੀ ਆਪ ਲਵੋ। ਸ਼ਾਹਲਾ ਬਾਗ ਮਾਰ ਬਾਗ ਦੇ ਕੋਲ ਬੈਠਾ ਫੌਜਾਂ ਦੀ ਹਾਜ਼ਰੀ ਲੈ ਰਿਹਾ ਸੀ ਮਹਾਰਾਜਾ ਜਾਂ ਇਹ ਦੋਵੇਂ ਸਰਦਾਰ ਲਹਿਣਾ ਸਿੰਘ ਅਜੀਤ ਸਿੰਘ ਜਾਂ ਫਤਿਹ ਬੁਲਾਈ। ਜਾਂਦਿਆਂ ਹੀ ਵੇਖਿਆ ਮਹਾਰਾਜਾ ਸ਼ੇਰ ਸਿੰਘ ਕੁਰਸੀ ਤੇ ਬੈਠਾ। ਆ ਚਾਚਾ ਜੀ ਤਸ਼ਰੀਫ ਲੈ ਆਏ? ਕਹਿਣ ਲੱਗੇ ਹਾਂ ਫੌਜ ਹਾਜ਼ਰ ਏ, ਉਹਨਾਂ ਦੀ ਕਵੈਦ ਵੇਖੋ। ਇਹਨੇ ਤੈਨੂੰ ਸਰਦਾਰ ਅਜੀਤ ਸਿੰਘ ਜੀ ਕਹਿਣ ਲੱਗੇ ਮਹਾਰਾਜਾ ਸਾਹਿਬ ਆ ਇੱਕ ਬੰਦੂਕ ਲਿਆਇਆ ਅੰਗਰੇਜ਼ੀ ਰਾਜ ਵਿੱਚੋਂ, ਬੜੀ ਸ਼ਾਨਦਾਰ ਔਰ ਕੀਮਤੀ ਬੰਦੂਕ। ਮਹਾਰਾਜਾ ਸ਼ੇਰ ਸਿੰਘ ਕਹਿੰਦਾ ਲਿਆਓ ਫੜਾਓ ਵਿਖਾਓ ਤੇ ਸਹੀ। ਐ ਹੱਥ ਕਰਕੇ ਵੇਖਣ ਲੱਗਾ ਮਗਰੋਂ ਅਜੀਤ ਸਿੰਘ ਨੇ ਘੋੜਾ ਦੱਬ ਦਿੱਤਾ, ਛਾਤੀ ਚ ਗੋਲੀ ਵੱਜੀ, ਦੌੜ ਕਰਦਾ ਸ਼ੇਰ ਸਿੰਘ ਛੱਲੇ ਜਾ ਕੇ ਮਾਰ ਕੇ ਤਲਵਾਰ ਸਿਰ ਲਾ ਲਿਆ। ਸ਼ੇਰ ਸਿੰਘ ਦਾ ਸਿਰ ਲੈ ਕੇ ਅੱਗੇ ਆਏ। ਨਿਮਾਣੀ ਅਕਾਦਸ਼ੀ ਦਾ ਦਿਨ ਸੀ, ਉਹਦਾ ਸ਼ਾਹਜ਼ਾਦਾ ਪ੍ਰਤਾਪ ਸਿੰਘ ਬ੍ਰਹਮਣਾ ਨੂੰ ਦਾਨ ਕਰ ਰਿਹਾ ਸੀ, ਠੰਡਾ ਪਾਣੀ ਪਿਲਾ ਰਿਹਾ ਸੀ। ਤਲਵਾਰ ਮਾਰੀ, ਉਹਦਾ ਵੀ ਸਿਰ ਲਾ ਲਿਆ। ਵਿਚਾਰਾ ਮਿੰਨਤਾਂ ਕਰਦਾ ਰਿਹਾ, ਤੂੰ ਬਾਬਾ ਏ ਮੈਂ ਪੋਤਰਾ, ਮੈਨੂੰ ਨਾ ਮਾਰੋ। ਛੋਟੇ ਜਿਹੇ ਬੱਚੇ ਤੇ 14 ਸਾਲ ਦਾ ਕਾਕਾ, ਉਹਦੇ ਤੇ ਵੀ ਤਰਸ ਨਹੀਂ ਖਾਦਾ, ਸਿਰ ਲਾ ਲਿਆ। ਫਿਰ ਕਿਲੇ ਵਿੱਚ ਆ ਗਏ, ਅੱਗੋਂ ਰਾਜਾ ਧਿਆਨ ਸਿੰਘ ਮਿਲਿਆ। ਲਹਿਣਾ ਸਿੰਘ ਨੇ ਬਾਂਹ ਵਿੱਚ ਬਾਂਹ ਪਾਈ ਤੇ ਕਿਲੇ ਵਿੱਚ ਲੈ ਵੜਿਆ। ਮੋਹਰੇ ਸੰਧਾਂ ਵਾਲੀਆਂ ਨੇ ਆਪਣੀ ਫੌਜ ਖੜੀ ਕਰ ਦਿੱਤੀ। ਕਹਿਣ ਲੱਗਾ ਦੱਸੋ ਧਿਆਨ ਸਿੰਘ ਜੀ ਕੀ ਪ੍ਰੋਗਰਾਮ ਏ? ਕਹਿਣ ਲੱਗਾ ਪ੍ਰੋਗਰਾਮ ਕਾਹਦਾ? ਕਮਲ ਦਲੀਪ ਸਿੰਘ ਮਹਾਰਾਜਾ ਬਣੇਗਾ। ਉਹਨੇ ਆਖਿਆ ਮਹਾਰਾਜਾ ਤੇ ਬਣੇਗਾ ਤੇ ਹੁਣ ਵਜ਼ੀਰ ਫਿਰ ਕੌਣ ਬਣੇ? ਧਿਆਨ ਸਿੰਘ ਨੇ ਸੋਚਿਆ ਹੁਣ ਮੇਰਾ ਤੇ ਲੰਘ ਹੀ ਗਿਆ। ਛਾਤੀ ਤੇ ਹੱਥ ਮਾਰ ਕੇ ਕਹਿੰਦਾ ਉਹ ਲਹਿਣਾ ਸਿਆ, ਅਜੇ ਤੱਕ ਪੰਜਾਬ ਦੀ ਕਿਸੇ ਮਾਂ ਨੇ ਪੁੱਤ ਨਹੀਂ ਜਣਿਆ ਜਿਹੜਾ ਪੰਜਾਬ ਦਾ ਵਜ਼ੀਰ ਬਣ ਗਿਆ ਧਿਆਨ ਸਿੰਘ ਤੋਂ ਬਿਨਾਂ। ਤੇ ਮਗਰੋਂ ਗਿਆਨੀ ਗੁਰਮੁਖ ਸਿੰਘ ਕਹਿਣ ਲੱਗੇ ਜਦੋਂ ਵਲਟੋਹਾ ਨਵਾਂ ਲਾਉਣਾ ਤੇ ਕੜਛਾ ਕਿਉਂ ਪੁਰਾਣਾ ਰਵੇ? ਇਹਨੀ ਗੱਲ ਕਹਿਣ ਦੀ ਦੇਰ ਸੀ, ਠਾ ਕਰਦੀ ਅਜੀਤ ਸਿੰਘ ਨੇ ਗੋਲੀ ਮਾਰੀ। ਰਾਜਾ ਧਿਆਨ ਸਿੰਘ ਵੀ ਦੌੜ ਕਰਦਾ ਭੁੱਲ ਕੇ ਡਿੱਗਾ। ਡਿੱਗਦੇ ਦੇ ਮੂੰਹ ਚ ਆਵਾਜ਼ ਆਈ, ਹਾਏ ਪਾਣੀ। ਅਜੀਤ ਸਿੰਘ ਕਹਿਣ ਲੱਗਾ ਤੁਸ਼ਕਾ, ਗਵਰਨਰ ਨਿਹਾਲ ਸਿੰਘ ਨੂੰ ਪਾਣੀ ਦਾ ਘੁੱਟ ਪਿਆਇਆ ਸਹੀ? ਮਹਾਰਾਣੀ ਚੰਦ ਕੌਰ ਦੇ ਮੂੰਹ ਚ ਪਾਣੀ ਪਾਇਆ ਸਹੀ? ਬੀਬੀ ਨਾਨਕੀ ਦੇ ਮੂੰਹ ਚ ਪਾਣੀ ਪਾਇਆ ਸਹੀ? ਯਾਦ ਰੱਖ, ਤੈਨੂੰ ਨਰਕਾਂ ਵਿੱਚ ਵੀ ਪਾਣੀ ਨਸੀਬ ਨਹੀਂ ਹੋਵੇਗਾ। ਜ਼ਾਲਮ ਤੜਪ ਤੜਪ ਕੇ ਮਰ ਗਏ।